दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा सी भाई विधि चंद जी का। प्रसंग इथों तक पहुंचा है कि भाई विधि चंद ने साथियों नूं पुछया कि मैं काठियां वेखणियां ने। उन्होंने आख्या कि जिन्ना चिर दरोगा नहीं कहिंदा उन्ना चिर किसी नूं विखाइयां नहीं जा सकदियां। अजे गल्लां कर ही रहे सन इन्ने चिर नूं सौंदे खां दरोगा पहुंच गया। कल इथों तक कथा पहुंची सी अज इथों अगे मैं प्रारंभ करदा। देखत सो देखान अलायो क्या तुम मिलके मता पकायो। देख के सो देखाने सारे नु आख्या कहिंदा कि तुसी सारे इकट्ठे होके किस तरह की सलाह कर रहे हो की मता पका रहे। सुनो खान तुम रखियो कसेरा पोरा बड़ सबाव को हीरा। सारे कहिंदे ने कि हे खान जी हे दरोगा जी सुनो ये जरा कसेरा नाम दा तुसी दास रख्या होया ये बहुत ही भोला है। अनक बारता ऐसी कहे सदा हसावत ही बहो रहे। कहिंदे ने कि ऐसियां ऐसियां गल्लां करदा है ऐसियां वार्ता चलाउंदा है हमेशा हर एक नूं हसाउंदा रहिंदा। अब ही हटे हास बहु कीन कीमत सवा लाख क्या जीन। कहिंदे ने कि हुणे हुणे इहदी कीती हुई गल तों असीं हसदे हटे हां। कहिंदा कीमत सवा लाख क्या जीन असीं घोड़ियां दीआं काठियां दे बारे दस्सिया एक एक घोड़े की जिहड़ी काठी है ना वह सवा लख दी है कीमत सवा लाख क्या जीन। कहिंदा कि सवा लख रुपया काठी ते कित्थे लग गया होवेगा। दस बीस कै सौ लग जावे दरबी तो लग कहां बनावे। दरोगा जी ये कहिंदा है दस रुपये लगे होणगे या भी लग सकते ने जे बहुता कहिंदे हो ते मैं मन लैंदा हाँ कि सौ रुपया लग जाएगा पर तुसी ते सवा लख रुपया दसदे हो दर्ब ये तो लग कहां बनावे पाव के इन्ना धन काठी ते किवें लग सकदा। सुनत कसेरे बाक बखाना मैं सुन मन में पयो हिराना। जदों इस तरह दीआं गल्लां दूसरिया ने दरोगे नूं दसियां ते कसेरा कहिंदा कि हे दरोगा जी मैं सुन मन मह पयो हैराना इन्हां ने जिहड़ी मैनूं गल दसी है ना वह मैं सुन के बहुत हैरान होया जिन्ना चिर मैं वेख नहीं लैंदा मैनूं किवें प्रतीत आवे। देखन चहत दिखाए न सोई कहत रहो नहीं मन कोई। ਦਰੋਗੇ ਨੂੰ ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਮੈਂ ਇਹਨਾਂ ਨੂੰ ਵਿਖਾਉਣ ਦੇ ਵਾਸਤੇ ਕਾਠੀਆਂ ਆਖਿਆ, ਪਰ ਕੋਈ ਵੀ ਮੈਨੂੰ ਕਾਠੀ ਨਹੀਂ ਵਿਖਾਉਂਦਾ। ਬਹੁਤਾ ਆਖਿਆ ਹੈ, ਪਰ ਕਿਸੇ ਨੇ ਮੇਰੀ ਗੱਲ ਨਹੀਂ ਮੰਨੀ। ਸਕਲ ਆਪ ਕੇ ਨਾਮ ਬਤਾਵਤ, ਕਹੇ ਤੁਮਾਰੇ ਬਿਨ ਨਹੀਂ ਦਿਖਾਵਤ। ਬਿਧੀ ਚੰਦ ਜੀ ਦਰੋਗੇ ਨੂੰ ਕਹਿੰਦੇ ਨੇ ਕਿ ਜੇਕਰ ਮੈਂ ਕਾਠੀਆਂ ਨੂੰ ਵੇਖਣ ਦੀ ਗੱਲ ਕਰਦਾ ਹਾਂ ਤੇ ਜਿਹਦੇ ਕੋਲ ਵੀ ਗੱਲ ਕਰਦਾ ਹਾਂ ਉਹ ਤੁਹਾਡਾ ਹੀ ਨਾਂ ਲੈਂਦਾ ਹੈ, ਕਿ ਜਿੰਨਾ ਚਿਰ ਦਰੋਗਾ ਨਾ ਆਖੇ ਕਾਠੀਆਂ ਵਿਖਾਈਆਂ ਜਾ ਨਹੀਂ ਸਕਦੀਆਂ। ਕਹੇ ਤੁਮਾਰੇ ਬਿਨ ਨਾ ਦਿਖਾਵਤ, ਇਸ ਕਰਕੇ ਤੁਹਾਡੇ ਹੁਕਮ ਤੋਂ ਬਗੈਰ ਇਹਨਾਂ ਨੇ ਮੈਨੂੰ ਕਾਠੀਆਂ ਨਹੀਂ ਦਿਖਾਉਣੀਆਂ। ਮੋਕੋ ਭੀ ਅਭਿਲਾਖ ਮਹਾਨਾ, ਜਬ ਲੋ ਪੇਖੋ ਨ ਮਾਨ ਹੀਰਾਨਾ। ਕਹਿੰਦਾ ਕਿ ਮੇਰੇ ਮਨ ਦੇ ਵਿੱਚ ਵੀ ਚਾਹ ਹੈ ਕਿ ਜਿਹੜੀਆਂ ਕਾਠੀਆਂ ਮੈਂ ਕਦੇ ਨਹੀਂ ਦੇਖੀਆਂ ਉਹਨਾਂ ਨੂੰ ਵੇਖਾਂ। ਜਿੰਨਾ ਚਿਰ ਮੈਂ ਵੇਖਦਾ ਨਹੀਂ ਉਹਨਾਂ ਚਿਰ ਮੈਂ ਹੈਰਾਨ ਰਵਾਂਗਾ, ਮੈਨੂੰ ਇਸ ਗੱਲ ਦੀ ਪ੍ਰਤੀਤ ਹੀ ਨਹੀਂ ਆਵੇਗੀ ਕਿ ਕਾਠੀਆਂ 'ਤੇ ਇੰਨਾ ਧਨ ਕਿਵੇਂ ਲੱਗ ਜਾਂਦਾ। ਸੋਂਦੇ ਭਾਣਿਓ ਈਦ ਜਬ ਆਵੇ, ਤਿਸ ਦਿਨ ਜੁਗਲ ਹਯਨ ਪਰ ਪਾਵੇ। ਬਿਧੀ ਚੰਦ ਦੀ ਗੱਲ ਨੂੰ ਸੁਣ ਕੇ ਦਰੋਗਾ ਸੋਂਦੇ ਖਾਂ ਕਹਿੰਦਾ ਹੈ ਕਿ ਜਦੋਂ ਈਦ ਦਾ ਦਿਨ ਹੋਵੇਗਾ ਉਸ ਦਿਨ ਇਹਨਾਂ ਦੋਵਾਂ ਘੋੜਿਆਂ ਦੇ ਉੱਤੇ ਉਹ ਦੋਵੇਂ ਕਾਠੀਆਂ ਪਾਈਆਂ ਜਾਣਗੇ। ਲੇ ਹੋ ਬਿਲੋਕ ਅਜਾਇ ਵਪਾਰੇ, ਜਿਨ ਕੇ ਸਮ ਕਬ ਹੋਣਾ ਨਿਹਾਰੇ। ਈਦ ਵਾਲੇ ਦਿਨ ਫਿਰ ਵੇਖ ਲਈ ਕਿ ਕਿਸ ਤਰ੍ਹਾਂ ਦੀਆਂ ਅਜਾਇਬ ਤੇ ਕੀਮਤੀ ਉਹ ਕਾਠੀਆਂ ਨੇ, ਜਿਨ੍ਹਾਂ ਦੇ ਸਮਾਨ ਕਾਠੀਆਂ ਤੋਂ ਕਦੇ ਵੀ ਜ਼ਿੰਦਗੀ ਦੇ ਵਿੱਚ ਨਹੀਂ ਵੇਖੀਆਂ। ਸੁਣਤ ਕਸੇਰੇ ਬਾਕ ਪਰ ਕਾਸ਼ਾ, ਇਸ ਦਮ ਕਾ ਕਿਉਂ ਕਾ ਪਰ ਵਾਸਾ। ਜਦੋਂ ਦਰੋਗੇ ਨੇ ਈਦ ਦੇ ਦਿਨ ਦਾ ਜ਼ਿਕਰ ਕੀਤਾ, ਅੱਗੋਂ ਭਾਈ ਬਿਧੀ ਚੰਦ ਜੀ ਕਹਿੰਦੇ ਨੇ ਹੇ ਦਰੋਗਾ ਜੀ, ਇਸ ਦਮ ਕਾ ਕਿਆ ਪਰਵਾਸਾ, ਇਸ ਸਾਹ ਦਾ ਇਸ ਦਮ ਦਾ ਦਰੋਗਾ ਜੀ ਕੀ ਪਰਵਾਸਾ ਹੈ, ਕੀ ਯਕੀਨ ਹੈ। ਕਰੀ ਨ ਲਾਗੈ ਹੋਹਿ ਬਿਨਾਸਾ, ਨਿਕਸਤ ਆਏ ਕਿ ਨਹੀਂ ਪੁਨ ਸਵਾਸਾ। ਕਹਿੰਦਾ ਕਿ ਇੱਕ ਘੜੀ ਦਾ ਪਤਾ ਨਹੀਂ ਹੈ ਕਿ ਘੜੀ ਦੇ ਵਿੱਚ ਹੀ ਆਦਮੀ ਦਾ ਨਾਸ ਹੋ ਜਾਂਦਾ ਹੈ। ਨਿਕਸਤ ਆਏ ਕਿ ਨਹੀਂ ਪੁਣ ਸਾਸਾ, ਸਾਹ ਮੂੰਹ ਦੇ ਵਿੱਚੋਂ ਬਾਹਰ ਆਉਂਦਾ ਹੈ, ਪਤਾ ਨਹੀਂ ਦੁਬਾਰਾ ਅੰਦਰ ਜਾਂਦਾ ਹੈ ਕਿ ਨਹੀਂ ਜਾਂਦਾ। ਕਿਉਂਕਿ ਵਿਦਵਾਨਾਂ ਨੇ ਮੰਨਿਆ ਕਿ ਮਨੁੱਖ ਦਾ ਜਿਹੜਾ ਸਵਾਸ ਹੈ ਉਹ 9 ਉਂਗਲਾਂ ਬਾਹਰ ਆਉਂਦਾ ਹੈ ਅਤੇ ਫਿਰ ਅੰਦਰ ਜਾਂਦਾ ਹੈ। ਇਸੇ ਤਰ੍ਹਾਂ ਲਗਾਤਾਰ ਸਵਾਸਾਂ ਦੀ ਜਿਹੜੀ ਰਫਤਾਰ ਹੈ ਉਹ ਚੱਲਦੀ ਜਾਂਦੀ ਹੈ। ਕਹਿੰਦਾ ਜੀ ਜ਼ਿੰਦਗੀ ਦਾ ਕੀ ਪਰਵਾਸਾ, ਸਾਹ ਬਾਹਰ ਆਉਂਦਾ, ਪਤਾ ਨਹੀਂ ਅੰਦਰ ਜਾਣਾ ਹੈ ਕਿ ਨਹੀਂ ਜਾਣਾ। ਇਸੇ ਤਰ੍ਹਾਂ ਮਨੁੱਖ ਦਾ ਕਦੇ ਨਾਸ ਹੋ ਜਾਂਦਾ, ਪਤਾ ਨਹੀਂ ਲੱਗ ਸਕਦਾ।
ਕੀਨ ਤਾਰੀਫ ਜ਼ੀਨ ਕੀ ਸਭ ਹੂੰ, ਮੋਹਿਰ ਦਾ ਸੁਣ ਬਿਸਮਿਓ ਤਬ ਹੂੰ।
ਬਿਧੀ ਚੰਦ ਜੀ ਕਹਿੰਦੇ ਨੇ ਦਰੋਗਾ ਜੀ ਈਦ ਦਾ ਦਿਨ ਤੇ ਬੜੀ ਦੂਰ ਦਾ, ਪਤਾ ਨਹੀਂ ਈਦ ਵਾਲੇ ਦਿਨ ਮੈਂ ਜਿਉਂਦਾ ਹੋਵਾਂਗਾ ਜਾਂ ਪਹਿਲਾਂ ਹੀ ਮਰ ਜਾਵਾਂਗਾ। ਇਸ ਕਰਕੇ ਮੇਰੇ ਮਨ ਦੀ ਕਿਤੇ ਚਾਹ ਮਨ ਦੇ ਵਿੱਚ ਹੀ ਨਾ ਰਹਿ ਜਾਵੇ। ਕਾਠੀਆਂ ਦੀ ਤਾਰੀਫ ਬੜੀ ਕੀਤੀ ਹੈ, ਇਸ ਕਰਕੇ ਮੇਰਾ ਉਦੋਂ ਦਾ ਹਿਰਦਾ ਇਸ ਗੱਲ ਨੂੰ ਵੇਖਣ ਦੇ ਵਾਸਤੇ ਬੜਾ ਤਤਪਰ ਹੈ।
ਚੈਨ ਨਾ ਪਰੈ ਬਿਲੋਕੇ ਬਿਨਾ, ਸਵਾ ਲੱਖ ਧਨ ਅਚ ਰਜ ਸੁਣਾ।
ਕਹਿੰਦਾ ਕਿ ਜਿੰਨਾ ਚਿਰ ਮੈਂ ਉਹਨਾਂ ਕਾਠੀਆਂ ਨੂੰ ਵੇਖ ਨਹੀਂ ਲੈਂਦਾ ਉਹਨਾਂ ਚਿਰ ਰਤਾ ਭਰ ਵੀ ਮੈਨੂੰ ਚੈਨ ਨਹੀਂ ਆਉਂਦਾ, ਕਿਉਂਕਿ 25 ਲੱਖ ਰੁਪਈਆ ਜਿਹੜਾ ਧਨ ਕਾਠੀ 'ਤੇ ਲੱਗਣਾ ਹੈ ਨਾ, ਇਹ ਮੇਰੇ ਵਾਸਤੇ ਬੜੀ ਹੈਰਾਨੀ ਵਾਲੀ ਗੱਲ ਹੈ।
ਤੁਮਰੇ ਨਿਕਟ ਸਦੀਵ ਰਹਾਉਂ, ਅਸਪੀ ਨਹੀਂ ਕਾਮਨਾ ਪਾਉਂ।
ਕਹਿੰਦਾ ਦਰੋਗਾ ਜੀ ਤੁਹਾਡੇ ਕੋਲ ਰਹਿੰਦਾ ਹਾਂ, ਤੁਹਾਡਾ ਰੱਖਿਆ ਹੋਇਆ ਨੌਕਰ ਹਾਂ, ਅਤੇ ਜੇਕਰ ਮੇਰੇ ਮਨ ਦੀ ਇੰਨੀ ਵੀ ਚਾਹ ਨਹੀਂ ਪੁੱਗਣੀ ਅਤੇ ਮੇਰੀ ਕਾਮਨਾ ਪੂਰੀ ਨਹੀਂ ਹੋਣੀ ਤੇ ਮੈਨੂੰ ਤੁਹਾਡੇ ਕੋਲ ਰਹਿਣ ਦਾ ਫਿਰ ਕੀ ਫਾਇਦਾ।
ਯਾ ਤੇ ਆਇਸ ਦੀਜੈ ਖਾਨ, ਜਿਸ ਤੇ ਜ਼ੀਨ ਦਿਖਾਵੇ ਆਨ।
ਇਸ ਕਰਕੇ ਬਿਧੀ ਚੰਦ ਜੀ ਕਹਿੰਦੇ ਨੇ ਹੇ ਦਰੋਗਾ ਜੀ ਕਿਰਪਾ ਕਰਕੇ ਇਹਨਾਂ ਨੂੰ ਹੁਕਮ ਕਰੋ ਕਿ ਇਹ ਕਾਠੀਆਂ ਲਿਆ ਕੇ ਮੈਨੂੰ ਹੁਣੇ ਦਿਖਾਉਣ। देख दरोगे अस अभिलाखा खरो कली द्वार ते पाखा। ग्रंथाकार भाई संतोख सिंह जी लिखते ने कि जदों कसेरे ने इस तरह की अपनी लालसा प्रगट की तो उसकी लालसा नूं देख के फिर दरोगे ने उस नूं हुक्म किया है जिदे कोल उस जिंदरे दी चाबी। जीन निकास देहो दिखराए हृदय कसेरा जे हर खाए। दरोगे ने उस नूं आख्या है कि जड़ियां काठियां ने ਉਹ ਕੋਠੜੀ ਦੇ ਵਿੱਚੋਂ ਬਾਹਰ ਲਿਆ ਕੇ ਇਸ ਕਸੇਰੇ ਨੂੰ ਦਿਖਾ ਦਿੱਤੀਆਂ ਜਾਣ ਤਾਂ ਕਿ ਇਹ ਕਸੇਰਾ ਖੁਸ਼ ਹੋ ਜਾਏ। ਤਿਸੀ ਰੀਤ ਸਭ ਫੇਰ ਸੰਵਾਰੋ ਅੰਤਰ ਧਰ ਤਾਰੋ ਮੈਂ ਮਾਰੋ। ਕਹਿੰਦਾ ਕਿ ਇੱਕ ਵਾਰੀ ਕਾਠੀਆਂ ਦਿਖਾ ਕੇ ਫਿਰ ਉਸੇ ਤਰੀਕੇ ਦੇ ਨਾਲ ਕੋਠੜੀ ਦੇ ਵਿੱਚ ਸੰਭਾਲ ਕੇ ਜਿੰਦਰਾ ਮਾਰ ਕੇ ਰੱਖ ਦੇਣੀਆਂ ਨੇ। ले आयस को लाए कलीद कुल्फ खोल कर लखी तगीद। कवि जी लिखते ने कि उस वेले दरोगे दे हुक्म दी तामील हुई है, उस आदमी ने जिंदरे नू चाबी लाई है और जिंदरे नू खोल दिता। अंतर होए परवेश ले आयो आन वहर तर बैठ खुलायो। ਕੋਠੜੀ ਦੇ ਅੰਦਰ ਪ੍ਰਵੇਸ਼ ਕਰ ਗਿਆ, ਉਹਨਾਂ ਕਾਠੀਆਂ ਨੂੰ ਬਾਹਰ ਕੱਢ ਕੇ ਲੈ ਆਇਆ। ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਕੱਪੜਿਆਂ ਦੇ ਵਿੱਚ ਉਹ ਬੰਨ ਕੇ ਰੱਖੀਆਂ ਹੋਈਆਂ ਸਨ, ਉਹਨਾਂ ਕੱਪੜਿਆਂ ਨੂੰ ਉੱਪਰਲਿਆਂ ਨੂੰ ਖੋਲਿਆ ਗਿਆ। ਜਬ ਵਸਤਰਣ ਤੇ ਵਹਿਰ ਨਿਕਾਰਾ ਜਰੇ ਜਵਾਹਰ ਦਮਕ ਉਦਾਰਾ। ਜਦੋਂ ਹੀ ਕੱਪੜਿਆਂ ਤੋਂ ਬਾਹਰ ਉਹਨਾਂ ਕਾਠੀਆਂ ਨੂੰ ਕੱਢਿਆ ਗਿਆ ਤੇ ਕੀ ਦੇਖਿਆ, ਜਰੇ ਜਵਾਹਰ ਦਮਕ ਉਧਾਰਾ, ਬੜੇ ਮੋਤੀ ਜਵਾਹਰ ਜੜੇ ਹੋਏ ਨੇ ਕਾਠੀਆਂ ਦੇ ਉੱਤੇ ਜਿਨ੍ਹਾਂ ਦੀ ਬਹੁਤ ਜ਼ਿਆਦਾ ਚਮਕ ਦਮਕ। ਹੇਰ ਕਸੇਰੇ ਫੇਰ ਉਚਾਰੇ ਇਹ ਤੋਂ ਪਾਹਣ ਉਜਲ ਸਾਰੇ। ਵੇਖ ਕੇ ਉਹਨਾਂ ਨੂੰ ਕਸੇਰਾ ਕਹਿੰਦਾ ਇਹ ਤੋਂ ਪਾਹਣ ਉਜਲ ਸਾਰੇ, ਕਹਿੰਦਾ ਕਿ ਇਹਨਾਂ ਨੂੰ ਤੁਸੀਂ ਕੀਮਤੀ ਦੱਸਦੇ ਹੋ, ਇਹ ਤੇ ਸਾਰੇ ਦੇ ਸਾਰੇ ਉੱਜਲ ਜਿਹੜੇ ਪੱਥਰ ਨੇ ਨਾ ਉਹ ਲੱਗੇ ਹੋਏ ਨੇ। ਹਮਰੇ ਜਬ ਜਵਾਰ ਪੱਕ ਜਾਏ ਇਨ ਮੁਕਤਾ ਸਮ ਕਰਤ ਚਬਾਏ। ਕਹਿਣ ਲੱਗਾ ਕਿ ਇਹਨਾਂ ਮੋਤੀਆਂ ਵਾਂਗ ਅਸੀਂ ਦਾਣੇ ਚੱਬਦੇ ਹਾਂ ਜਵਾਰ ਦੇ ਜਦੋਂ ਸਾਡੇ ਜਵਾਰ ਪੱਕਦੇ। ਮੈਂ ਜਾਣਤ ਕੁਛ ਆਛੋ ਹੋਏ ਇਨ ਸਮ ਹਮ ਚਰਬਤ ਦੇ ਖੋਏ। ਕਸੇਰਾ ਕਹਿੰਦਾ ਮੈਂ ਤੇ ਸਮਝਦਾ ਸੀ ਪਤਾ ਨਹੀਂ ਕਿੰਨੀ ਵਧੀਆ ਚੀਜ਼ ਹੋਣੀ ਹੈ। ਕਹਿੰਦਾ ਕਿ ਜਦੋਂ ਸਾਡੇ ਜਵਾਰ ਪੱਕਦੀ ਹੈ ਅਸੀਂ ਤੇ ਐਵੇਂ ਦੇ ਜਿਨ੍ਹਾਂ ਨੂੰ ਤੁਸੀਂ ਮੋਤੀ ਕਹਿੰਦੇ ਹੋ ਦਾਣੇ ਚੱਪ ਦਿੰਦੇ ਹਾਂ, ਉਹ ਬੇਕਾਰ ਦੇ ਵਿੱਚ ਹੀ ਉਹਨਾਂ ਨੂੰ ਗਵਾ ਦੇਣੇ। ਕਹਾਂ ਜਵਾਹਰ ਲਾਗੇ ਸਮਾਹੀ ਮੁਝ ਕੋ ਤੋ ਭਾਖਤ ਕੁਛ ਨਾਹੀਂ। ਕਹਿੰਦਾ ਕਿ ਦੱਸੋ ਕਿੱਥੇ ਕਾਠੀਆਂ ਨੂੰ ਜਵਾਹਰ ਲੱਗੇ ਹੋਏ ਨੇ, ਮੈਨੂੰ ਤੇ ਕੁਝ ਮਲੂਮ ਨਹੀਂ ਪੈਂਦਾ। ਸਵਾ ਲੱਖ ਤਨ ਕਹਾਂ ਲਗਾਇਓ ਉੱਜਲ ਪਾਹਣ ਬਹੁ ਖਚ ਵਾਇਓ। ਕਹਿੰਦਾ ਕਿ ਸਵਾ ਲੱਖ ਰੁਪਈਆ ਕਿੱਥੇ ਲੱਗਾ ਹੋਇਆ, ਇੰਨਾ ਕੁ ਫਰਕ ਹੈ ਕਿ ਲੱਗੇ ਤੇ ਕਾਠੀਆਂ ਦੇ ਵਿੱਚ ਪੱਥਰ ਨੇ, ਇਹ ਜਿਹੜਾ ਪੱਥਰ ਥੋੜ੍ਹੇ ਜਿਹੇ ਚਮਕ ਵਾਲੇ ਨੇ, ਦਰਅਸਲ ਹੈਣ ਤੇ ਪੱਥਰ ਹੀ। ਕਹਿ ਜੁਵਾਰ ਸਮਦਾਨੇ ਪੋਏ ਗੁੱਛੇ ਲਰਕਤ ਹੈ ਗਨ ਜੋਏ। ਕਹਿੰਦਾ ਕਿ ਜਾਂ ਫਿਰ ਜਿਨ੍ਹਾਂ ਨੂੰ ਮੋਤੀ ਦੱਸਦੇ ਹੋ ਉਹ ਜਵਾਰ ਦੇ ਦਾਣੇ ਨੇ ਜਿਹੜੇ ਕਿ ਗੁੱਛਿਆਂ ਦੇ ਵਿੱਚ ਪਰੋਏ ਹੋਏ ਨੇ। ਸੁਣਤ ਹੱਸੇ ਸਭ ਕਹਿ ਮਤ ਪੋਰੇ ਹੀਰੇ ਚਾਰੂ ਚੀਰ ਚਕੋਰੇ। ਜਦੋਂ ਭਾਈ ਵਿਧੀ ਚੰਦ ਨੇ ਜਾਣ ਬੁੱਝ ਕੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਉਹਦੀਆਂ ਭੋਲੀਆਂ ਗੱਲਾਂ ਨੂੰ ਸੁਣ ਕੇ ਕਹਿੰਦੇ ਨੇ ਹੇ ਭੋਲਿਆ ਤੂੰ ਇਹਨਾਂ ਨੂੰ ਪੱਥਰ ਦੱਸਦਾ ਹੈ, ਇਹ ਤੇ ਬੜੇ ਬੇਸ਼ਕੀਮਤੀ ਹੀਰੇ ਨੇ। ਦਰਅਸਲ ਜੇਕਰ ਕਸੇਰੇ ਦੀ ਗੱਲ ਦੇ ਵੱਲ ਧਿਆਨ ਦਿੱਤਾ ਜਾਵੇ ਦਰਅਸਲ ਹੈਣ ਤੇ ਪੱਥਰ ਹੀ, ਕਿਉਂਕਿ ਹੀਰਾ ਵੀ ਇੱਕ ਕਿਸਮ ਦਾ ਪੱਥਰ ਹੁੰਦਾ ਹੈ। ਦਰਅਸਲ ਉਸ ਪੱਥਰ ਦੀ ਕੀਮਤ ਬਹੁਤ ਹੀ ਜ਼ਿਆਦਾ ਪੈ ਗਈ। ਇਸੇ ਤਰ੍ਹਾਂ ਜੇਕਰ ਸੋਨੇ ਦੇ ਬਾਰੇ ਗੱਲ ਕਰੀਏ ਤੇ ਸੋਨਾ ਵੀ ਇੱਕ ਪ੍ਰਕਾਰ ਦੀ ਧਾਤ ਹੈ, ਪਰ ਉਹਦਾ
ਰੰਗ ਵਧੀਆ ਹੋਣ ਕਰਕੇ ਉਹਦੀ ਕੀਮਤ ਪੈ ਗਈ। ਜੇਕਰ ਇਸੇ ਤਰੀਕੇ ਦੇ ਨਾਲ ਲੋਹੇ ਨੂੰ ਵੀ ਮੰਨ ਲਈਏ, ਉਹ ਵੀ ਤਾਂ ਉਹਦੇ ਬਰਾਬਰੀ ਦਾ ਹੈ, ਪਰ ਇੱਕ ਚੀਜ਼ ਦੀ ਕੀਮਤ ਬਹੁਤ ਹੀ ਜ਼ਿਆਦਾ ਪੈ ਗਈ ਹੈ, ਇਸ ਕਰਕੇ ਸੋਨਾ ਬੇਸ਼ਕੀਮਤੀ ਹੈ। ਹੀਰਾ ਵੀ ਇੱਕ ਪ੍ਰਕਾਰ ਦਾ ਪੱਥਰ ਹੈ, ਬੇਸ਼ਕੀਮਤੀ ਇਸ ਕਰਕੇ ਹੈ ਕਿ ਉਹਦਾ ਬਾਜ਼ਾਰ ਦੇ ਵਿੱਚ, ਦੁਨੀਆਂ ਦੇ ਵਿੱਚ ਮੁੱਲ ਪੈ ਗਿਆ। ਕਸੇਰੇ ਨੇ ਗੱਲ ਠੀਕ ਆਖੀ ਹੈ, ਕਹਿੰਦਾ ਹੈ ਤੇ ਪੱਥਰ ਹੀ ਹੈ ਪਰ ਜਿਹੜਾ ਉਜਵਲ ਹੈ, ਜਿਹੜਾ ਚਮਕ ਹੈ ਇਹਦੇ ਵਿੱਚ, ਇਸੇ ਕਰਕੇ ਫਰਕ ਹੈ। ਦਰਅਸਲ ਫਰਕ ਤੇ ਕੋਈ ਨਹੀਂ। ਉਹਨਾਂ ਨੇ ਆਖਿਆ ਕਿ ਤੂੰ ਇਹਨਾਂ ਗੱਲਾਂ ਨੂੰ ਸਮਝਦਾ ਨਹੀਂ, ਇਹ ਬੇਸ਼ਕੀਮਤੀ ਹੀਰੇ ਨੇ ਜਿਨ੍ਹਾਂ ਨੂੰ ਤੂੰ ਪੱਥਰ ਦੱਸਦਾ ਹੈ। ਕਈ ਹਜ਼ਾਰਨ ਖਰਚੇ ਪਾਵੇਂ, ਜਿਸ ਕੋ ਤੂੰ ਪਾਹਨ ਬਰ ਤਾਵੇਂ। ਕਹਿੰਦਾ ਕਿ ਕਈ ਹਜ਼ਾਰਾਂ ਦੇ ਖਰਚ ਦੇ ਨਾਲ ਇਹਨਾਂ ਹੀਰਿਆਂ ਨੂੰ ਤਰਾਸ਼ਿਆ ਜਾਂਦਾ ਹੈ, ਖਰੀਦਿਆ ਜਾਂਦਾ ਹੈ, ਜਿਨ੍ਹਾਂ ਹੀਰਿਆਂ ਨੂੰ ਤੂੰ ਪੱਥਰ ਦੱਸਦਾ। ਲੀਏ ਨਾ ਦੀਏ ਕਹਾਂ ਤੂੰ ਜਾਣ, ਇਨਕੀ ਕੀਮਤ ਕਹਾਂ ਪਛਾਣ। ਕਹਿੰਦੇ ਨੇ ਕਸੇਰਿਆ ਪਰ ਤੇਰਾ ਕਸੂਰ ਨਹੀਂ ਹੈ, ਨਾ ਤੂੰ ਕਦੇ ਲਏ ਨੇ, ਨਾ ਕਦੇ ਕਿਸੇ ਨੂੰ ਦਿੱਤੇ ਨੇ, ਤੇ ਨਾ ਹੀ ਕਦੇ ਹੀਰਿਆਂ ਨੂੰ ਵੇਖਿਆ, ਇਸ ਕਰਕੇ ਤੂੰ ਇਹਨਾਂ ਦੀ ਕੀਮਤ ਨੂੰ ਕਿਵੇਂ ਪਛਾਣੇਗਾ। ਇਹ ਸ਼ਾਹਨ ਕੇ ਹੋਤ ਸਮੀਪ, ਨਹੀਂ ਮਵਸਰ ਅਪਰ ਮਹੀਪ। ਕਹਿੰਦੇ ਨੇ ਕਿ ਇਸ ਤਰ੍ਹਾਂ ਦੇ ਜਿਹੜੇ ਬੇਸ਼ਕੀਮਤੀ ਹੀਰੇ ਨੇ, ਉਹ ਬਾਦਸ਼ਾਹਾਂ ਦੇ ਕੋਲ ਹੁੰਦੇ ਨੇ, ਹੋਰਨਾਂ ਦੇ ਕੋਲ ਐਸੀਆਂ ਚੀਜ਼ਾਂ ਵਡਮੁੱਲੀਆਂ ਵੇਖਣ ਨੂੰ ਨਹੀਂ ਮਿਲਦੀਆਂ। ਨਿਜ ਕਰ ਲਾਇ ਕਸੇਰੇ ਹੇਰੇ, ਕਹਿ ਨਾ ਬ੍ਰਦਲ ਕਠੋਰ ਕਨੇਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਫਿਰ ਅੱਗੇ ਵੱਧ ਕੇ ਵਿਧੀ ਚੰਦ ਨੇ ਉਹਨਾਂ ਨੂੰ ਹੱਥ ਲਾ ਕੇ ਦੇਖਿਆ ਤੇ ਕਹਿੰਦਾ ਕਹਿ ਨਾ ਮ੍ਰਦਲ ਕਠੋਰ ਕਨੇਰੇ। ਕਹਿੰਦਾ ਇਹ ਤੇ ਬੜੇ ਕਠੋਰ ਨੇ, ਇਹ ਤੇ ਬੜੇ ਸਖਤ ਨੇ, ਇਹ ਕੋਮਲ ਤੇ ਨਹੀਂ ਹਨ। ਚੁਬੈ ਸ਼ਾਹ ਕੋ ਤਨ ਜਬ ਛੁਐ ਹੈ, ਇਨ ਲਾਗੇ ਸੁਖ ਕਿਆ ਤਿਸ ਹੋਇ ਹੈ। ਕਹਿੰਦਾ ਬੜੇ ਸਖਤ ਨੇ, ਬੜੇ ਕਠੋਰ ਨੇ, ਜਦੋਂ ਬਾਦਸ਼ਾਹ ਇਸ ਕਾਠੀ ਦੇ ਉੱਤੇ ਬਹਿੰਦਾ ਹੋਵੇਗਾ, ਉਹਨੂੰ ਤੇ ਚੁਭਦੇ ਹੋਣਗੇ, ਇਹਨਾਂ ਦੇ ਲੱਗਣ ਦੇ ਨਾਲ ਉਹਨੂੰ ਪਤਾ ਨਹੀਂ ਕਿਸ ਤਰ੍ਹਾਂ ਦੇ ਸੁੱਖ ਦੀ ਪ੍ਰਾਪਤੀ ਹੁੰਦੀ ਹੋਵੇਗੀ, ਕਿਉਂਕਿ ਕੋਮਲ ਚੀਜ਼ ਚਾਹੀਦੀ ਹੈ ਜਿਹੜੀ ਆਰਾਮ ਦੇਵੇ। ਇਹ ਤੇ ਬੜੇ ਸਖਤ ਨੇ, ਬੜੇ ਕਠੋਰ ਨੇ। ਕਹਿ ਸੋਂਦਾ ਇਨ ਮ੍ਰਿਦ ਸ਼ੁਭ ਜਾਣੇ, ਲੇ ਕਰ ਪਾਣ ਨਹੀਂ ਕੁਛ ਖਾਣੇ। ਲਾਗੋਂ ਫਿਰ ਦਰੋਗੇ ਸੋਂਦੇ ਖਾਂ ਨੇ ਜਵਾਬ ਦਿੱਤਾ, ਕਹਿੰਦਾ ਸਾਨੂੰ ਇਸ ਗੱਲ ਦਾ ਨਹੀਂ ਪਤਾ, ਪਰ ਬਾਦਸ਼ਾਹ ਇਸ ਗੱਲ ਨੂੰ ਬੜਾ ਚੰਗਾ ਮੰਨਦਾ ਹੈ, ਉਹ ਤੇ ਕੋਮਲ ਹੀ ਸਮਝਦਾ ਹੋਵੇਗਾ, ਤਾਂ ਹੀ ਕਾਠੀ ਦੀ ਸਵਾਰੀ ਕਰਦਾ ਹੈ। ਲੇ ਕਰ ਪਾਣ ਨਹੀਂ ਕੁਛ ਖਾਣੇ, ਤੇ ਜੇਕਰ ਕੋਮਲ ਦੀ ਗੱਲ ਕਰਦਾ ਹੈ ਤੇ ਇਹਨਾਂ ਨੂੰ ਕਿਹੜਾ ਚੱਬਣਾ ਹੈ ਦੰਦਾਂ ਦੇ ਨਾਲ, ਕਠੋਰ ਹੋਣ ਤੇ ਭਾਵੇਂ ਕੋਮਲ ਹੋਣ। ਇਨ ਤੇ ਸੋਭਾ ਹੋਤ ਵਿਸਾਲਾ, ਸੁੰਦਰ ਦੀਖਤ ਅਦਕ ਉਜਾਲਾ। ਦਰੋਗਾ ਕਹਿੰਦਾ ਕਿ ਮੈਂ ਇੰਨਾ ਜਾਣਦਾ ਹਾਂ ਕਿ ਇਹਨਾਂ ਦੇ ਨਾਲ ਕਾਠੀ ਦੀ ਸੋਭਾ ਬਹੁਤ ਜ਼ਿਆਦਾ ਵੱਧਦੀ ਹੈ, ਜਦੋਂ ਬਾਹਰ ਲੋਕ ਦੇਖਦੇ ਨੇ ਉਹਨਾਂ ਨੂੰ ਬੜੇ ਸੁੰਦਰ ਲੱਗਦੇ ਨੇ ਤੇ ਬੜੇ ਹੀਰੇ ਚਮਕਦੇ ਨੇ। ਤੂੰ ਪੋਰਾ ਕੁਛ ਜਾਣੇ ਨਾਹੀਂ, ਨਹੀਂ ਨਿਹਾਰੇ ਆਗੇ ਕਾਹੀ। ਦਰੋਗਾ ਵਿਧੀ ਚੰਦ ਨੂੰ ਕਹਿੰਦਾ ਕਿ ਤੂੰ ਭੋਲਾ ਹੈ, ਕਿਸੇ ਵੀ ਗੱਲ ਨੂੰ ਨਹੀਂ ਜਾਣਦਾ, ਅੱਗੇ ਕਦੇ ਐਸੀ ਚੀਜ਼ ਵੇਖੀ ਨਹੀਂ, ਇਸੇ ਕਰਕੇ ਤੂੰ ਇਸ ਤਰ੍ਹਾਂ ਦੀਆਂ ਗੱਲਾਂ ਬੇਕਾਰ ਦੀਆਂ ਕਰਦਾ। ਵਸਤੂ ਅਪਰ ਜੇ ਪਾਏ ਨਾ ਕੋਏ, ਸੋ ਸ਼ਾਹਣ ਟਿਗ ਉੱਤਮ ਹੋਏ। ਜਿਹੜੀ ਚੀਜ਼ ਦੀ ਪ੍ਰਾਪਤੀ ਹੋਰ ਕਿਸੇ ਵੀ ਜਗ੍ਹਾ ਦੇ ਉੱਤੇ ਨਹੀਂ ਹੁੰਦੀ, ਐਸੀ ਜਿਹੜੀ ਵੱਡਮੁੱਲੀ ਚੀਜ਼ ਹੈ ਨਾ, ਉਹ ਬਾਦਸ਼ਾਹ ਦੇ ਕੋਲ ਹੁੰਦੀ। ਸੁਣਤ ਕਸੇਰੇ ਬਾਕ ਉਚਾਰੇ, ਹਮ ਸਮਝੇ ਤਨ ਪਾਏ ਹਜ਼ਾਰੇ। ਕਸੇਰਾ ਕਹਿੰਦਾ ਬੇਕਾਰ ਦੇ ਵਿੱਚ ਧਨ ਖਰਚਿਆ ਹੋਇਆ, ਕੀ ਫਾਇਦਾ ਹੈ। ਕਹਿੰਦਾ ਕਿ ਜੇਕਰ ਮੇਰੇ ਕੋਲ ਬਹੁਤਾ ਸਾਰਾ ਧਨ ਹੋਵੇ, ਜੇਕਰ ਬਹੁਤਾ ਨਾ ਵੀ ਹੋਵੇ, ਜੇਕਰ ਕਹਿੰਦਾ ਕਿ ਮੈਨੂੰ 1000 ਰੁਪਈਏ ਦੀ ਵੀ ਆਮਦਨੀ ਰੋਜ਼ ਹੋਵੇ। ਸਭ ਬਹਿ ਲੋ ਠਾਣੇ ਗੁਜ਼ਰਾਣ, ਨਿਜ ਯਾਰ ਸੁੱਤ ਕਰ ਵਿਆਹ ਮਹਾਨ। ਕਹਿੰਦਾ ਕਿ ਜੇਕਰ ਮੈਨੂੰ ਰੋਜ਼ ਦਾ
1,000 रुपया भी मिलता होवे ते मैं उन्हां पैसों दे नाल अपनी सारी जिहड़ी जिंदगी है ना ਉਹ ਸੁੱਖ ਦੇ ਨਾਲ ਬਤੀਤ ਕਰ ਸਕਦਾ ਹਾਂ। ਇਸ ਤੋਂ ਇਲਾਵਾ ਧੀਆਂ ਪੁੱਤਰਾਂ ਦੇ ਵੱਡੇ ਵੱਡੇ ਸ਼ਾਨ ਸ਼ੌਕਤ ਦੇ ਨਾਲ ਵਿਆਹ ਵੀ ਕਰ ਸਕਦਾ। ਇਹ ਤੋ ਦਰਬਜੇ ਬਾਦ ਲੁਟਾਵੇ ਇਹ ਸ਼ਾਹਨ ਕੋ ਹੀ ਬਣ ਆਵੇ। ਪਰ ਕਹਿੰਦਾ ਕਿ ਤੁਹਾਨੂੰ ਬੇਕਾਰ ਦੇ ਵਿੱਚ ਗਾਉਣਾ ਇਹ ਬਾਦਸ਼ਾਹ ਦੇ ਹਿੱਸੇ ਆਇਆ ਹੈ ਕਿ ਬਾਦਸ਼ਾਹਾਂ ਦੇ ਕੋਲ ਬਹੁਤੀ ਮਾਇਆ ਹੁੰਦੀ ਹੈ ਤੇ ਬੇਕਾਰ ਦੇ ਵਿੱਚ ਹੀ ਇਸ ਤਰੀਕੇ ਦੇ ਨਾਲ ਉਹ ਮਾਇਆ ਨੂੰ ਲੁਟਾ ਦਿੰਦੇ। ਵਸਤਰ ਲਪੇਟੇ ਪ੍ਰਥਮ ਸਮਾਨਾ ਭਲੇ ਸੰਭਾਰਿਓ ਸੋਂਦੇ ਖਾਨਾ। ਦਿਖਾ ਕੇ ਸਾਰਾ ਕੁਝ ਉਸੇ ਤਰੀਕੇ ਦੇ ਨਾਲ ਦੋਵਾਂ ਕਾਠੀਆਂ ਨੂੰ ਕੱਪੜੇ ਦੇ ਵਿੱਚ ਵਲੇਟ ਦਿੱਤਾ ਗਿਆ ਤੇ ਫਿਰ ਸੋਂਦੇ ਖਾਂ ਕਹਿੰਦਾ ਕਿ ਮੈਂ ਚੰਗੇ ਤਰੀਕੇ ਦੇ ਨਾਲ ਹੁਣ ਸੰਭਾਲ ਕੇ ਰੱਖਦਾ। ਹੱਥ ਕਸੇਰੇ ਕੇ ਉਚਵਾਏ ਗਏ ਸਾਂਗਲੇ ਅੰਤਰ ਥਾਏ। ਕਸੇਰੇ ਦੇ ਸਿਰ ਦੇ ਉੱਤੇ ਉਹ ਕਾਠੀਆਂ ਰਖਵਾ ਦਿੱਤੀਆਂ ਨੇ ਤੇ ਕਸੇਰੇ ਨੂੰ ਨਾਲ ਲੈ ਕੇ ਉਸ ਕੋਠਰੀ ਦੇ ਵਿੱਚ ਅੰਦਰ ਰੱਖਣ ਦੇ ਵਾਸਤੇ ਚਲੇ ਗਏ। ਆਛੀ ਰੀਤ ਸੰਭਾਰਤ ਤਰਾਇਓ ਵਿਧੀਏ ਦੇਖ ਪੇਵ ਸਭ ਪਾਇਓ। ਚੰਗੀ ਰੀਤੀ ਦੇ ਨਾਲ ਸੰਭਾਲ ਕੇ ਉਹਨਾਂ ਕਾਠੀਆਂ ਨੂੰ ਵਿਧੀ ਚੰਦ ਤੋਂ ਰਖਵਾਇਆ ਗਿਆ ਤੇ ਵਿਧੀ ਚੰਦ ਜੀ ਸਾਰੇ ਭੇਦ ਨੂੰ ਸਮਝ ਗਏ। ਏਤੀ ਉਤ ਭਿੱਖ ਕਰ ਬਾਹਰ ਆਵਾ ਕਰ ਕਲੀਦ ਜਿਸ ਕੁਲਫ ਲਗਾਵਾ। ਇੱਧਰ ਉੱਧਰ ਵੇਖ ਕੇ ਫਿਰ ਵਿਧੀ ਚੰਦ ਜੀ ਬਾਹਰ ਆ ਗਏ ਨੇ। ਕਰ ਕਲੀਦ ਜਿਸ ਕੁਲਫ ਲਗਾਵਾ ਕਿਸ ਤਰੀਕੇ ਦੇ ਨਾਲ ਜਿੰਦਰਾ ਮਾਰਿਆ ਜਾਂਦਾ ਤੇ ਕਿਸ ਜਗ੍ਹਾ ਦੇ ਉੱਤੇ ਚਾਬੀ ਰੱਖੀ ਜਾਂਦੀ ਹੈ ਇਹ ਵੀ ਵਿਧੀ ਚੰਦ ਨੂੰ ਪਤਾ ਲੱਗ ਗਿਆ। ਸੋਂਦੇ ਖਾਣ ਗਇਓ ਨਿਜ ਕਾਜ ਜਾਣ ਲੀਨ ਮਨ ਸਕਲ ਸਮਾਜ। ਸੋਂਦੇ ਖਾਂ ਆਪਣੇ ਕੰਮ ਦੇ ਵਾਸਤੇ ਚਲਾ ਗਿਆ ਤੇ ਦੂਸਰੇ ਪਾਸੇ ਭਾਈ ਵਿਧੀ ਚੰਦ ਜੀ ਮਨ ਦੇ ਵਿੱਚ ਸਾਰਾ ਕੁਝ ਸਮਝ ਗਏ। ਨਿਜ ਕਰ ਤੇ ਕਲੀਦ ਜਹ ਰੱਖੀ ਸੋ ਪੀ ਥਾਂ ਕਸੇਰੇ ਲਖੀ। ਕਵੀ ਜੀ ਲਿਖਦੇ ਨੇ ਕਿ ਆਪਣੇ ਹੱਥ ਦੇ ਨਾਲ ਉਸ ਦਰੋਗੇ ਨੇ ਜਿਹੜੀ ਚਾਬੀ ਹੈ ਉਹ ਕਿਹੜੀ ਜਗ੍ਹਾ ਦੇ ਉੱਤੇ ਰੱਖੀ ਹੈ ਇਹ ਵੀ ਕਸੇਰੇ ਨੇ ਚੰਗੇ ਤਰੀਕੇ ਦੇ ਨਾਲ ਵੇਖ ਲਿਆ, ਇਸ ਗੱਲ ਦੀ ਪਰਖ ਕਰ ਲਈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਦਾ ਜ਼ਿਕਰ ਇਸ ਤਰੀਕੇ ਦੇ ਨਾਲ ਕਰਦੇ ਨੇ।
ਅਸੂੰ ਇਸੇ ਤਰ੍ਹਾਂ ਸਾਰਾ ਗੁਜ਼ਰ ਗਿਆ ਵਿਧੀ ਚੰਦ ਸਾਰੇ ਭੇਦ ਪਾਏ ਲਏ। ਪਾਣੀ ਕਿੰਨਾ ਡੂੰਘਾ ਕੰਧ ਕਿੰਨੀ ਉੱਚੀ ਫਿਰ ਟੁਰ ਸਭ ਥਾਂ ਤਕਾਏ ਲਏ। ਜਿੱਥੇ ਕਾਠੀਆਂ ਕੀਮਤੀ ਰਹਿੰਦੀਆਂ ਸਨ ਜਿੱਥੇ ਕਾਠੀਆਂ ਕੀਮਤੀ ਰਹਿੰਦੀਆਂ ਸਨ ਜਿੰਦੇ ਕੁੰਜੀਆਂ ਵੇਖ ਵਿਖਾਏ ਲਏ। ਘੋੜਾ ਇੱਕ ਲੈ ਚੱਲਾਂ ਕਰਤਾਰ ਸਿੰਘਾ ਪੱਕੀ ਤਰ੍ਹਾਂ ਖਿਆਲ ਜਮਾਏ ਲਏ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਹਰ ਇੱਕ ਤਰੀਕੇ ਦੇ ਨਾਲ ਚੰਗੇ ਭੇਦ ਪਾਲੇ ਨੇ, ਪਤਾ ਕਰ ਲਿਆ ਕਿ ਕੰਧ ਕਿੰਨੀ ਉੱਚੀ ਹੈ ਤੇ ਅਗਲੇ ਪਾਸੇ ਬਾਹਰਲੇ ਪਾਸੇ ਪਾਣੀ ਕਿੰਨਾ ਕੁ ਡੂੰਘਾ ਹੈ। ਇਸ ਤੋਂ ਇਲਾਵਾ ਕਾਠੀਆਂ ਕਿੱਥੇ ਰੱਖੀਆਂ ਜਾਂਦੀਆਂ ਨੇ, ਉਹਨਾਂ ਕਾਠੀਆਂ ਨੂੰ ਪ੍ਰਾਪਤ ਕਰਨ ਦੇ ਵਾਸਤੇ ਜਿਹੜੀਆਂ ਜਿੰਦਰੇ ਦੀਆਂ ਚਾਬੀਆਂ ਨੇ ਉਹ ਕਿੱਥੇ ਰੱਖੀਆਂ ਜਾਂਦੀਆਂ ਨੇ, ਇਸ ਗੱਲ ਦਾ ਵੀ ਪਤਾ ਲੱਗ ਗਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਵਿਧੀ ਚੰਦ ਨੇ ਮਨ ਦੇ ਵਿੱਚ ਵਿਚਾਰਿਆ ਕਿ ਘੋੜੇ ਦੋ ਨੇ ਪਰ ਮੈਂ ਤੇ ਸਿਰਫ ਹੁਣ ਇਸ ਵੇਲੇ ਇੱਕ ਹੀ ਲਿਜਾ ਸਕਦਾ ਕਿਉਂਕਿ ਦੋਵਾਂ ਘੋੜਿਆਂ ਨੂੰ ਤੇ ਲਿਜਾ ਨਹੀਂ ਸਕਦੇ। ਇਸ ਕਰਕੇ ਇੱਕ ਘੋੜੇ ਨੂੰ ਲਿਜਾਣ ਦਾ ਵਿਚਾਰ ਬਣਾਇਆ ਵਿਧੀ ਚੰਦ ਨੇ।
ਦਿਵਸ ਬਤਾਏ ਪਇਓ ਅੰਧਕਾਰਾ ਘਰ ਜੀਵਨ ਕੇ ਕੀਨ ਆਹਾਰਾ।
ਇਸੇ ਤਰੀਕੇ ਦੇ ਨਾਲ ਸਾਰਾ ਦਿਨ ਬਤੀਤ ਹੋ ਗਿਆ, ਰਾਤ ਦੇ ਵੇਲੇ ਜਦੋਂ ਹਨੇਰਾ ਪਸਰਿਆ ਤੇ ਫਿਰ ਘਰ ਜੀਵਨ ਦੇ ਭਾਈ ਵਿਧੀ ਚੰਦ ਜੀ ਚਲੇ ਗਏ ਨੇ ਤੇ ਜਾ ਕੇ ਪ੍ਰਸ਼ਾਦ ਪਾਣੀ ਛਕਿਆ।
ਨਿਸਬਿਤਾਏ ਕਰ ਵਹਿਰ ਪਿਆਨਾ ਖੁਰਚੀ ਦੂਬ ਦੇਖ ਸ਼ੁਭ ਥਾਨਾ।
ਰਾਤ ਨੂੰ ਬਤੀਤ ਕਰਕੇ ਫਿਰ ਬਾਹਰ ਚਲਾ ਗਿਆ ਤੇ ਬਾਹਰ ਜਾ ਕੇ ਸੋਹਣਾ ਜਿਹੜਾ ਕੂਲਾ ਘਾਹ ਸੀ ਨਾ ਉਸ ਨੂੰ ਚੰਗੀ ਜਗ੍ਹਾ ਦੇ ਉੱਤੋਂ ਇਕੱਤਰ ਕੀਤਾ।
ਆਨ ਹਯਨ ਕੇ ਆਗੇ ਪਾਈ, ਹਰਖਤ ਤਾਰਤ ਸੇਵ ਸਵਾਈ।
ਉਹ ਜਿਹੜਾ ਘਾਹ ਸੀ ਉਹ ਆਣ ਕੇ ਘੋੜਿਆਂ ਦੇ ਅੱਗੇ ਪਾ ਦਿੱਤਾ ਹੈ, ਬੜਾ ਖੁਸ਼ ਹੁੰਦਾ ਹੈ ਤੇ ਬੜੀ ਸਵਾਈ ਸੇਵਾ ਕਰਦਾ ਹੈ।
ਦੇਖ ਦਰੋਗੇ ਗਿਰਾ ਉਚਾਰੀ, ਤੁਸੀਂ ਕਸੇਰੇ ਦੇ ਨਿਹਾਰੀ।
ਇਸ ਤਰ੍ਹਾਂ ਦੀ ਜਦੋਂ ਸੇਵਾ ਦਰੋਗੇ ਨੇ ਇੱਕ ਦਿਨ ਫਿਰ ਦੇਖੀ ਤੇ ਦਰੋਗਾ ਬਿਧੀ ਚੰਦ ਨੂੰ ਕਹਿੰਦਾ ਕਿ ਹੇ ਕਸੇਰਿਆ, ਅੱਜ ਤੋਂ ਬਾਅਦ ਜਿਹੜੀਆਂ ਘੋੜਿਆਂ ਨੂੰ ਨਿਹਾਰੀਆਂ ਦਿੱਤੀਆਂ ਜਾਂਦੀਆਂ ਹੈ ਨਾ, ਉਹ ਵੀ ਤੂੰ ਹੀ ਦਿਆ ਕਰ।
ਖਾਣ ਪਾਣ ਤੁਰੰਗਣ ਕੋ ਸਾਰਾ ਦਿਓ, ਤੁਸੀਂ ਲਿਓ ਇਸ ਦਿਨ ਸਾਰਾ।
ਕਹਿੰਦਾ ਕਿ ਜੋ ਕੁਝ ਵੀ ਘੋੜਿਆਂ ਨੂੰ ਚਾਰਿਆ ਜਾਂਦਾ, ਜੋ ਵੀ ਦਿੱਤਾ ਜਾਂਦਾ, ਉਹ ਖਾਣ ਪੀਣ ਦੀ ਸਾਰੀ ਜਿਹੜੀ ਸੰਭਾਲ ਹੈ ਉਹ ਤੂੰ ਹੀ ਕਰਨੀ ਹੈ, ਹੋਰ ਜਿੰਨੇ ਵੀ ਦਾਸ ਨੇ ਉਹਨਾਂ ਦਾ ਇਸ ਦੇ ਨਾਲ ਕੋਈ ਵੀ ਤਲਕ ਅੱਜ ਤੋਂ ਬਾਅਦ ਰਹਿ ਨਹੀਂ ਜਾਂਦਾ।
ਬਿਧੀਆ ਦੇਣ ਲੱਗਿਓ ਤਬ ਤੈਸੇ, ਆਗੇ ਸੇਵਕ ਚਾਰਤ ਜੈਸੇ।
ਕਵੀ ਜੀ ਲਿਖਦੇ ਨੇ ਕਿ ਉਸ ਦਿਨ ਤੋਂ ਬਾਅਦ ਫਿਰ ਬਿਧੀ ਚੰਦ ਜੀ ਜਿਹੜੀ ਨਿਹਾਰੀ ਹੈ ਉਹ ਵੀ ਆਪ ਦੇਣ ਲੱਗੇ ਨੇ, ਜਿਹੜੀ ਨਿਹਾਰੀ ਪਹਿਲਾਂ ਹੋਰ ਸੇਵਕ ਦਿਆ ਕਰਦੇ ਸਨ।
ਲੈਣੀ ਖਾਣ ਪਾਣ ਸੁਧ ਸਾਰੀ, ਤਾਰੇ ਪ੍ਰੇਮ ਕੋ ਸਰਬ ਸੰਭਾਰੀ।
ਖਾਣ ਪਿਉਣ ਦੀ ਸਾਰੀ ਜਿਹੜੀ ਸੁਧ ਹੈ ਉਸ ਨੂੰ ਪ੍ਰੇਮ ਦੇ ਨਾਲ ਸੰਭਾਲ ਲਿਆ ਹੈ ਬਿਧੀ ਚੰਦ ਨੇ।
ਜੈਵੈ ਕਸੇਰੇ ਹੇ ਰਹਿ ਕੋਰੇ, ਹਿਹ ਨਾਮ ਔਰ ਮੁਦਤ ਨਾ ਥੋਰੇ।
ਹੁਣ ਘੋੜਿਆਂ ਦੀ ਜਿਹੜੀ ਸਾਂਭ ਸੰਭਾਲ ਕਰਦਾ ਹੈ, ਜਿਹੜਾ ਖਾਣ ਦੇ ਵਾਸਤੇ ਦਿੰਦਾ ਹੈ, ਉਹਦੇ ਨਾਲ ਹੀ ਘੋੜਿਆਂ ਨੇ ਪਿਆਰ ਕਰਨਾ। ਘੋੜੇ ਬਹੁਤ ਹੀ ਜ਼ਿਆਦਾ ਪ੍ਰੇਮ ਕਰਦੇ ਨੇ, ਜਦੋਂ ਕਸੇਰੇ ਨੂੰ ਵੇਖ ਲੈਂਦੇ ਨੇ ਉਸੇ ਵੇਲੇ ਹਿਣਕਣਾ ਸ਼ੁਰੂ ਕਰ ਦਿੰਦੇ ਨੇ, ਬੜੇ ਖੁਸ਼ ਹੁੰਦੇ ਨੇ।
ਲੱਖ ਸੇਵਾ ਕੇ ਬਹੁ ਅਨੁਰਾਗੇ, ਪੌੜੀ ਉਠਾਵਤ ਪਿੱਖ ਕਰ ਆਗੇ।
ਆਪਣੀ ਸੇਵਾ ਹੁੰਦੀ ਨੂੰ ਵੇਖ ਕੇ ਘੋੜੇ ਬਿਧੀ ਚੰਦ ਦੇ ਉੱਤੇ ਬੜੇ ਪ੍ਰਸੰਨ ਰਹਿੰਦੇ ਨੇ, ਬੜਾ ਪ੍ਰੇਮ ਕਰਦੇ ਨੇ, ਜਦੋਂ ਆਉਂਦਾ ਤੇ ਦੋਵੇਂ ਪੌੜ ਅਗਲੇ ਚੁੱਕ ਲੈਂਦੇ ਨੇ, ਇਸ ਤੋਂ ਇਲਾਵਾ ਹਿਣਕਦੇ ਨੇ।
ਬਦਨ ਬਿਲੋਚਨ ਪਰ ਕਰ ਫੇਰ, ਦੇਤ ਦਿਲਾਸਾ ਬੋਲ ਕਨੇਰ।
ਮੂੰਹ ਦੇ ਉੱਤੇ, ਅੱਖਾਂ ਦੇ ਉੱਤੇ ਤੇ ਕੰਢ ਦੇ ਉੱਤੇ ਜਿਹੜਾ ਕਸੇਰਾ ਹੈ ਭਾਵ ਬਿਧੀ ਚੰਦ ਹੈ ਉਹ ਹੱਥ ਫੇਰਦਾ, ਬੜਾ ਮਿੱਠੇ ਬਚਨਾਂ ਦੇ ਨਾਲ ਦਿਲਾਸਾ ਦਿੰਦਾ।
ਮਾਲਿਸ਼ ਕਰੇ ਪਹਿਰ ਹੱਥ ਵਾਈ, ਨੱਖ ਸਿੱਖ ਲੋ ਤਨ ਦੈ ਦਮਕਾਈ।
ਕਵੀ ਜੀ ਲਿਖਦੇ ਨੇ ਕਿ ਮਾਲਿਸ਼ਾਂ ਕਰਦਾ ਹੈ, ਗੱਦੀ ਨੂੰ ਹੱਥ ਦੇ ਵਿੱਚ ਫੜ ਕੇ ਤੇ ਨਹੁੰ ਤੋਂ ਲੈ ਕੇ ਮਨੋ ਕੇ ਸਿਰ ਤੱਕ ਉਹਨਾਂ ਦੇ ਸਰੀਰਾਂ ਨੂੰ ਚਮਕਾ ਦਿੰਦਾ।
ਖਿੰਗਰ ਏਕ ਵਹਿਰ ਤੇ ਆਨ, ਆਦੀ ਰੀਤ ਪਰੀ ਜਬ ਜਨ।
ਪਰ ਰੋਜ਼ ਇੱਕ ਜਿਹੜਾ ਖਿੰਗਰ ਹੈ, ਇੱਕ ਜਿਹੜਾ ਪੱਥਰ ਹੈ, ਉਹ ਬਾਹਰੋਂ ਲੈ ਆਉਂਦਾ ਹੈ ਘਾਹ ਦੇ ਵਿੱਚ ਵਲੇਟ ਕੇ, ਤੇ ਜਦੋਂ ਅੱਧੀ ਰਾਤ ਹੁੰਦੀ ਹੈ ਉਸ ਵੇਲੇ ਉਸ ਖਿੰਗਰ ਨੂੰ ਫੜ ਲੈਂਦਾ।
ਵੱਡੇ ਬੇਗ ਤੇ ਨਦੀ ਗਿਰਾਵੈ, ਜਲ ਉਹ ਛਾਲ ਕਰ ਨਾਦ ਉਠਾਵੈ।
ਕਰੀਬ ਅੱਧੀ ਕੁ ਰਾਤ ਦੇ ਵੇਲੇ ਉਸ ਨੂੰ ਜ਼ੋਰ ਦੇ ਨਾਲ ਕਿਲੇ ਦੀ ਕੰਧ ਤੋਂ ਬਾਹਰ ਸੁੱਟ ਦਿੰਦਾ। ਬਾਹਰ ਉਹ ਪੱਥਰ ਪਾਣੀ ਦੇ ਵਿੱਚ ਜਾ ਕੇ ਡਿੱਗਦਾ, ਜਿਹਦੇ ਨਾਲ ਬਹੁਤ ਜ਼ਿਆਦਾ ਉੱਚੀ ਆਵਾਜ਼ ਪੈਦਾ ਹੁੰਦੀ।
ਤੀਨ ਚਾਰ ਦਿਨ ਜਾਗ ਨਿਹਾਰੇ, ਕੁਛ ਨਹੀਂ ਲਖੈ ਸੁਪਤ ਹੋਏ ਸਾਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਿੰਨ ਚਾਰ ਦਿਨ ਤੇ ਜਾ ਕੇ ਚੰਗੇ ਤਰੀਕੇ ਦੇ ਨਾਲ ਪੈਰੇ ਵਾਲੇ ਦੇਖਦੇ ਰਹੇ ਕਿ ਕਾਹਦੀ ਆਵਾਜ਼ ਹੈ, ਤੇ ਫਿਰ ਉਹਨਾਂ ਨੇ ਇਸ ਗੱਲ ਨੂੰ ਕਦੇ ਗੌਲਿਆ ਹੀ ਨਾ।
15 ਦਿਵਸ ਕਰ ਤੇਮ ਰਹਿਓ, ਕੋ ਜਲ ਜੰਤ ਹੋਏ ਅਸ ਲਹਿਓ।
ਕਵੀ ਜੀ ਲਿਖਦੇ ਨੇ ਕਿ 15 ਦਿਨ ਲਗਾਤਾਰ ਬਿਧੀ ਚੰਦ ਜੀ ਇਸੇ ਤਰ੍ਹਾਂ ਕਰਦੇ ਰਹੇ, ਤੇ ਉਹਨਾਂ ਨੇ ਮਨ ਦੇ ਵਿੱਚ ਇਹੀ ਸਮਝਿਆ ਕਿ ਕੋਈ ਜਲ ਦਾ ਜੀਵ ਜੰਤੂ ਹੈ ਜਿਹੜਾ ਕਿ ਉੱਛਲਦਾ ਹੈ ਤੇ ਜਿਹਦੇ ਨਾਲ ਪਾਣੀ ਦੇ ਵਿੱਚ ਆਵਾਜ਼ ਪੈਦਾ ਹੁੰਦੀ।
ਬਹੁਰ ਦੇਖ ਬੋ ਨਾਹਿਨ ਕਰ, ਪਹਿਰਾ ਦੇਤ ਪਾਹਰੂ ਪਰ।
ਥੋੜੇ ਦਿਨ ਦੇਖਿਆ, ਉਸ ਤੋਂ ਬਾਅਦ ਉਹਨਾਂ ਨੇ ਇਸ ਗੱਲ ਨੂੰ ਗੌਲਣਾ ਹੀ ਬੰਦ ਕਰ ਦਿੱਤਾ, ਕੋਈ ਇਸ ਗੱਲ ਦਾ ਫਿਕਰ ਨਾ ਕੀਤਾ, ਆਪਣਾ ਪੈਰਾ ਦੇਈ ਜਾਂਦੇ ਨੇ ਭਾਵੇਂ ਕਿੰਨੀ ਹੀ ਪਾਣੀ ਦੇ ਵਿੱਚੋਂ ਆਵਾਜ਼ ਆਵੇ। ਕੋਰਲ ਨਿਕਸਣ ਬਲ ਪਾਰੀ, ਅਚਰਜ ਕਰਬੇ ਸਭਨ ਮਜਾਰੀ।
ਕਵੀ ਜੀ ਲਿਖਦੇ ਨੇ ਕਿ ਘੋੜਾ ਬਿਧੀ ਚੰਦ ਜੀ ਨੇ ਲੈ ਕੇ ਜਾਣਾ ਹੈ, ਜਿਹੜਾ ਬਲ ਪਾਰੀ ਹੈ ਅਚਰਜ ਕਰਕੇ ਸਾਰਿਆਂ ਨੂੰ ਵਿਖਾ ਦੇਣਾ।
ਆਪਣੀ ਦ੍ਰਿਸ਼ਟ ਤਰੇ ਸਭ ਕੀਨਾ, ਬਾਰ ਬਾਰ ਫਾਂਦਤ ਥਲ ਚੀਨਾ।
ਇੱਕ ਘੋੜੇ ਨੂੰ ਆਪਣੀ ਨਜ਼ਰ ਦੇ ਥੱਲੇ ਰੱਖਿਆ ਹੈ, ਜਿਹਨੂੰ ਲਿਜਾਣ ਦਾ ਇਰਾਦਾ ਬਿਧੀ ਚੰਦ ਨੇ ਬਣਾਇਆ ਹੈ, ਬਾਰ ਬਾਰ ਉਹਨੂੰ ਕਿਲੇ ਦੇ ਵਿੱਚ ਹੀ ਦੌੜਾ ਕੇ ਵੇਖਦੇ।
ਆਪਣੀ ਘਾਤ ਲਾਏ ਬੇਹੇਤ, ਕਰਤ ਰਹਿਤ ਬਿਦ ਸੁਮਤ ਸਮੇਤ।
ਆਪਣਾ ਦਾ ਲਾਉਣ ਦੇ ਵਾਸਤੇ, ਘਾਤ ਬਣਾਉਣ ਦੇ ਵਾਸਤੇ ਹਮੇਸ਼ਾ ਸ੍ਰੇਸ਼ਟ ਬੁੱਧੀ ਦੇ ਮਾਲਕ ਬਿਧੀ ਚੰਦ ਜੀ ਬੜੀਆਂ ਵਿਉਂਤਾਂ ਸੋਚਦੇ ਰਹਿੰਦੇ ਨੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ, ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸਰਬ ਪੇਵ ਕੋ ਜਾਣ ਕਰ, ਨਿਕਸਣ ਹੇਤ ਯੋ ਪਾਵ, ਰਚਤ ਸੁਮਤ ਕਰ ਆਪਣੀ ਜਿਉ ਲਾਗੈ ਨਿਜ ਦਾਵ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਾਰੇ ਭੇਦ ਨੂੰ ਜਾਣਨ ਤੋਂ ਬਾਅਦ ਨਿਕਲਣ ਦਾ ਜਿਹੜਾ ਉਪਾਅ ਹੈ, ਉਸ ਨੂੰ ਬਿਧੀ ਚੰਦ ਜੀ ਸੋਚਦੇ ਨੇ ਆਪਣੀ ਸ੍ਰੇਸ਼ਟ ਬੁੱਧੀ ਦੇ ਨਾਲ, ਕਿ ਕਿਸ ਤਰੀਕੇ ਦੇ ਨਾਲ ਮੇਰਾ ਦਾ ਲੱਗ ਸਕਦਾ।
ਕਿਸ ਪ੍ਰਕਾਰ ਇਹ ਸੁਪਤੈ ਸਾਰੇ, ਲਖੈ ਨਜ਼ੀਨ ਤੁਰੰਗਮ ਡਾਰੇ।
ਹੁਣ ਬਿਧੀ ਚੰਦ ਜੀ ਵਿਚਾਰਦੇ ਨੇ ਕਿ ਐਸਾ ਕੋਈ ਤਰੀਕਾ ਹੋਣਾ ਚਾਹੀਦਾ ਕਿ ਸਾਰੇ ਦੇ ਸਾਰੇ ਪਹਿਰੇ ਵਾਲੇ ਸੌ ਜਾਣ, ਕੋਈ ਮੈਨੂੰ ਵੇਖ ਨਾ ਸਕੇ ਕਿ ਕਦੋਂ ਮੈਂ ਘੋੜੇ ਦੇ ਉੱਤੇ ਕਾਠੀ ਪਾ ਕੇ ਇਹਨੂੰ ਬਾਹਰ ਲਿਜਾਂਦਾ।
ਸੋਇ ਪਾਵ ਮੋਕੋ ਬਣ ਆਵੈ, ਜਾਗੈ ਜਬ ਸਭ ਬਹੁਤ ਜਗਾਵੈ।
ਕਹਿੰਦਾ ਹੈ ਕਿ ਐਸਾ ਤਰੀਕਾ ਹੋਣਾ ਚਾਹੀਦਾ, ਐਸੇ ਗੂੜੀ ਨੀਂਦ ਦੇ ਵਿੱਚ ਸੌ ਜਾਣ ਕਿ ਬਹੁਤਾ ਜ਼ਿਆਦਾ ਜਗਾਉਣ ਦੇ ਉੱਤੇ ਹੀ ਜਾਗਣ, ਐਸਾ ਜੇਕਰ ਉਪਾਅ ਬਣੇ ਤਾਂ ਮੇਰੇ ਵਾਸਤੇ ਚੰਗੀ ਗੱਲ ਹੈ।
ਹਿਰਦੈ ਵਿਚਾਰੀ ਉਪਾਵ ਅਰੰਭਾ, ਜਿਸ ਤੇ ਹੋਵਤ ਸਭਨ ਅਚੰਬਾ।
ਵਿਚਾਰ ਕਰਕੇ ਉਪਾਅ ਕਰਨ ਦੇ ਤਰੀਕੇ ਬਿਧੀ ਚੰਦ ਜੀ ਸੋਚਣ ਲੱਗੇ ਨੇ, ਜਿਸ ਉਪਾਅ ਨੂੰ ਰਚਣ ਦੇ ਨਾਲ ਵੱਡਾ ਅਚੰਬਾ ਹੋ ਜਾਵੇ, ਵੱਡਾ ਕੌਤਕ ਹੋ ਜਾਵੇ।
ਸਤ ਗੁਰ ਕੋ ਤਰ ਧਿਆਨ ਮਨਾਵੈ, ਆਪਣੋ ਕਾਰਜ ਆਪ ਬਣਾਵੈ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਧਿਆਨ ਨੂੰ ਬਿਧੀ ਚੰਦ ਜੀ ਧਾਰਨ ਕਰਦੇ ਨੇ ਤੇ ਬੇਨਤੀਆਂ ਕਰਦੇ ਨੇ, ਹੇ ਸੱਚੇ ਪਾਤਸ਼ਾਹ, ਕੋਈ ਐਸੀ ਵਿਧੀ ਬਣਾ ਦਿਓ ਕਿ ਸੱਚੇ ਪਾਤਸ਼ਾਹ, ਜਿਹੜਾ ਮੈਂ ਕੰਮ ਕਰਨ ਦੇ ਵਾਸਤੇ ਆਇਆ ਹਾਂ ਉਹਦੇ ਵਿੱਚ ਮੈਨੂੰ ਕਾਮਯਾਬੀ ਮਿਲੇ।
ਹੋਤੇ ਹਯਨ ਕੇ ਸੇਵਕ ਸਾਰੇ, ਰਾਗ ਰੰਗ ਕਰ ਮੋਦਤ ਭਾਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੇ ਵੀ ਘੋੜਿਆਂ ਦੇ ਸੇਵਕ ਸਨ, ਉਹ ਸਾਰੇ ਦੇ ਸਾਰੇ ਰਾਗਾਂ ਰੰਗਾਂ ਦੇ ਵਿੱਚ ਬੜੇ ਖੁਸ਼ ਰਹਿਣ ਵਾਲੇ ਸਨ।
ਕੈਫ ਕੰਚਨੀ ਮੈਂ ਧਨ ਖੋਵੈ, ਬਾਰੰ ਬਾਰ ਤਮਾਸ਼ੋ ਜੋਵੈ।
ਕਵੀ ਜੀ ਲਿਖਦੇ ਨੇ ਕਿ ਸ਼ਰਾਬ ਦੇ ਵਿੱਚ ਤੇ ਵੇਸਵਾ ਦੇ ਵਿੱਚ ਆਪਣੇ ਧਨ ਨੂੰ ਲਟਾਉਣ ਵਾਲੇ ਸਨ, ਬਾਰ ਬਾਰ ਬਹੁਤੇ ਜ਼ਿਆਦਾ ਤਮਾਸ਼ੇ ਦੇਖਣ ਦਾ ਉਹਨਾਂ ਨੂੰ ਚਾਅ ਸੀ।
ਇੱਕ ਦਿਨ ਬੈਠ ਸਭਾ ਮੈਂ ਸਾਰੇ, ਹਾਸ ਬਿਲਾਸਣ ਬਾਕ ਉਚਾਰੇ।
ਕਵੀ ਜੀ ਲਿਖਦੇ ਨੇ ਕਿ ਇੱਕ ਦਿਨ ਸਾਰੇ ਦੇ ਸਾਰੇ ਬੈਠੇ ਸਨ, ਵਿੱਚੇ ਹੀ ਭਾਈ ਬਿਧੀ ਚੰਦ ਜੀ ਵੀ ਬੈਠੇ ਸਨ ਤੇ ਹਾਸੇ ਮਜ਼ਾਕ ਦੀਆਂ ਗੱਲਾਂ ਚੱਲ ਰਹੀਆਂ ਸਨ।
ਦਾਸ ਕਹਿ ਸੁਣ ਭਰਾਤ ਕਸੇਰੇ, ਰਹਿਓ ਨਵੀਨ ਆਏ ਇਸ ਡੇਰੇ।
ਦੂਸਰੇ ਜਿਹੜੇ ਦਾਸ ਨੇ ਉਹ ਕਹਿੰਦੇ ਨੇ, ਹੇ ਭਰਾ ਕਸੇਰਿਆ, ਸੁਣ ਤੂੰ ਬੜਾ ਨਵਾਂ ਨਵਾਂ ਹੀ ਇੱਥੇ ਆਣ ਕੇ ਡੇਰੇ ਦੇ ਵਿੱਚ ਸਾਡੇ ਨਾਲ ਰਿਹਾ।
ਅਧ ਕੱਚਾ ਕਰੀ ਸਭ ਤੇ ਪਾਈ, ਸ਼ਾਹ ਨਿਕਟ ਤੇ ਬਖਸ਼ਿਸ਼ ਲਈ।
ਕਹਿੰਦੇ ਨੇ ਬੜੇ ਚਿਰ ਦੇ ਅਸੀਂ ਰਹਿੰਦੇ ਹਾਂ, ਸਾਡੇ ਤੋਂ ਮਗਰੋਂ ਆਣ ਕੇ ਤੂੰ ਵੱਡੀ ਪ੍ਰਾਪਤੀ ਕੀਤੀ ਹੈ ਕਿ ਦਰੋਗੇ ਨੇ ਵੱਡਾ ਮਾਣ ਤਾਣ ਕਰਕੇ ਸਾਡੇ ਸਾਰਿਆਂ ਤੋਂ ਤੈਨੂੰ ਵੱਡਾ ਰੁਤਬਾ ਦੇ ਦਿੱਤਾ, ਇੱਥੇ ਹੀ ਬਸ ਨਹੀਂ ਹੈ, ਸ਼ਾਹ ਨਿਕਟ ਤੇ ਬਖਸ਼ਿਸ਼ ਲਈ
ਕਿ ਬਾਦਸ਼ਾਹ ਸ਼ਾਹਜਹਾਂ ਨੇ ਆਪ ਖੁਸ਼ੀ ਦੇ ਵਿੱਚ 1000 ਰੁਪਈਆ ਇਨਾਮ ਦਿੱਤਾ। ਨਹੀਂ ਪ੍ਰਾਤਨ ਮੈਂ ਜ਼ਿਆਫਤ ਕਰੀ, ਇਹ ਆਛੀ ਨਹੀਂ ਤੁਝ ਤੇ ਸਰੀ। ਪਰ ਸਾਰੇ ਕਹਿੰਦੇ ਨੇ ਕਿ ਤੂੰ ਆਪਣੇ ਭਰਾਵਾਂ ਦੇ ਵਿੱਚ ਇਸ ਖੁਸ਼ੀ ਦੀ ਗੱਲ ਦੇ ਵਿੱਚ ਜ਼ਿਆਫਤ ਨਹੀਂ ਕਰੀ। ਜ਼ਿਆਫਤ ਦਾ ਭਾਵ ਹੁੰਦਾ ਹੈ ਕਿ ਪ੍ਰਾਹੁਣਚਾਰੀ ਖਾਣਾ, ਜਾਂ ਜਿਸ ਨੂੰ ਆਪਾਂ ਦਾਵਤ ਕਹਿ ਲਈਏ, ਜਿਸ ਨੂੰ ਅੰਗਰੇਜ਼ੀ ਦੇ ਵਿੱਚ ਪਾਰਟੀ ਕਹਿੰਦੇ ਨੇ। ਕਹਿੰਦੇ ਨੇ ਕਿ ਤੂੰ ਅਜੇ ਤੱਕ ਜ਼ਿਆਫਤ ਨਹੀਂ ਕੀਤੀ, ਕੋਈ ਦਾਵਤ ਨਹੀਂ ਦਿੱਤੀ ਖੁਸ਼ੀ ਦੇ ਵਿੱਚ ਆਣ ਕੇ, ਇਹ ਆਛੀ ਨਹੀਂ ਤੂੰ ਇੱਥੇ ਸਰੀ, ਇਹ ਜਿਹੜਾ ਕੰਮ ਹੈ ਨਾ ਤੂੰ ਚੰਗਾ ਨਹੀਂ ਕੀਤਾ। ਸੁਣ ਬਿਧੀਏ ਔਰ ਹਰਖਿਓ ਪੰਨਾ, ਕਾਰਜ ਬਣਿਓ ਭਲੋ ਮਨ ਮੰਨਾ। ਜਦੋਂ ਇਸ ਤਰ੍ਹਾਂ ਦੀ ਕਵੀ ਜੀ ਲਿਖਦੇ ਨੇ, ਉਹਨਾਂ ਨੇ ਗੱਲ ਕੀਤੀ, ਉਸੇ ਵੇਲੇ ਮੰਨੋ ਕਿ ਬਿਧੀ ਚੰਦ ਦੇ ਮਨ ਦੇ ਵਿੱਚ ਆਨੰਦ ਪੈਦਾ ਹੋ ਗਿਆ ਕਿ ਸਤਿਗੁਰਾਂ ਨੇ ਬਹੁਤ ਚੰਗੀ ਵਿਉਂਤ ਬਣਾ ਦਿੱਤੀ ਹੈ। ਕਾਰਜ ਬਣਿਓ ਭਲੋ ਮਨ ਮੰਨਾ, ਮਨ ਮੰਨ ਗਿਆ ਕਿ ਇਹ ਤੇ ਕਾਰਜ ਬਹੁਤ ਹੀ ਜ਼ਿਆਦਾ ਚੰਗਾ ਹੋਇਆ ਕਿ ਆਪਣੇ ਆਪ ਹੀ ਮੈਨੂੰ ਇਸ ਗੱਲ ਦੇ ਵਾਸਤੇ ਕਹਿਣਗੇ ਕਿ ਜ਼ਿਆਫਤ ਦੇ ਦਾਵਤ ਕਰ।
ਕਹਿਣ ਲੱਗਿਓ ਪ੍ਰਾਤਨ ਅਨੁਸਾਰੀ, ਕਿਉਂ ਨਾ ਕਰੋਂ ਮੈਂ ਖੁਸ਼ੀ ਤੁਮਾਰੀ।
ਸੁਣ ਕੇ ਬਿਧੀ ਚੰਦ ਜੀ ਕਹਿੰਦੇ ਨੇ, ਮੈਂ ਤੇ ਤੁਹਾਡੇ ਸਾਰੇ ਭਰਾਵਾਂ ਦੇ ਅਨੁਸਾਰ ਹਾਂ, ਤੁਹਾਡੇ ਨਾਲ ਮਿਲ ਕੇ ਚੱਲਣਾ ਚਾਹੁੰਦਾ ਹਾਂ। ਕਹਿੰਦਾ ਕਿਉਂ ਨਾ ਕਰੋਂ ਮੈਂ ਖੁਸ਼ੀ ਤੁਮਾਰੀ, ਤੇ ਮੈਂ ਤੇ ਤੁਹਾਡੀ ਖੁਸ਼ੀ ਲੈਣਾ ਚਾਹੁੰਦਾ ਹਾਂ, ਕਿਉਂ ਨੀ ਮੈਂ ਤੁਹਾਡੀ ਖੁਸ਼ੀ ਲਵਾਂਗਾ। ਮੈਂ ਨਹੀਂ ਜਾਣੀ ਸਭ ਤੁਮ ਕਹੀ, ਆਛੀ ਕਰੋਂ ਅਵੈ ਔਰ ਲਹੀ। ਬਿਧੀ ਚੰਦ ਜੀ ਕਹਿੰਦੇ ਨੇ ਕਿ ਮੈਨੂੰ ਆਪਣੇ ਆਪ ਇਹ ਗੱਲ ਕਦੇ ਸੁੱਝੀ ਹੀ ਨਹੀਂ, ਚੰਗਾ ਹੋਇਆ ਕਿ ਤੁਸੀਂ ਸਾਰੀ ਗੱਲ ਮੈਨੂੰ ਆਪ ਹੀ ਕਹਿ ਦਿੱਤੀ।
ਇੱਕ ਅਜੋਗ ਮੋਹਿ ਬਹੁਤ ਵਿਚਾਰਾ, ਜਨਮ ਹਿੰਦੂ ਮਮ ਤੁਰਕ ਤੁਮਾਰਾ।
ਬਿਧੀ ਚੰਦ ਜੀ ਕਹਿੰਦੇ ਨੇ ਦਾਵਤ ਤੇ ਜ਼ਰੂਰ ਕਰਦਿਆਂ, ਪਰ ਕਹਿੰਦਾ ਹੈ ਕਿ ਇੱਕ ਔਖਿਆਈ ਵਾਲੀ ਗੱਲ ਇਹ ਹੈ ਕਿ ਤੁਸੀਂ ਸਾਰੇ ਤੁਰਕ ਹੋ, ਮੁਸਲਮਾਨ ਹੋ, ਔਰ ਮੈਂ ਹਿੰਦੂ ਹਾਂ।
ਜ਼ਾਫਤ ਨਹੀਂ ਆਹਾਰ ਕੀ ਬਨ, ਅਪਰ ਕਰਵ ਤੁਮ ਸਭ ਜਿਮ ਪਨ।
ਕਹਿੰਦਾ ਕਿ ਜ਼ਾਫਤ ਰੋਟੀ ਪਾਣੀ ਦੀ ਮੈਂ ਕਰ ਨਹੀਂ ਸਕਦਾ, ਹੋਰ ਜੋ ਕਹੋਗੇ ਉਹ ਮੈਂ ਕਰ ਦੇਵਾਂਗਾ, ਜਿਸ ਤਰ੍ਹਾਂ ਵੀ ਆਖੋਗੇ।
ਕਹਿੰਦਾ ਧਨ ਲਾਲਚ ਮੇਰੋ ਕੁਛ ਨਾਹੀਂ, ਖਾਏ ਖੁਲਾਏ ਦਿਓ ਤੁਮ ਮਾਹੀ।
ਕਹਿੰਦਾ ਕਿ ਤੁਸੀਂ ਇਹ ਨਾ ਸਮਝਿਓ ਕਿ ਮੈਂ ਧਨ ਦਾ ਲੋਭੀ ਹਾਂ, ਧਨ ਦਾ ਲਾਲਚੀ ਹਾਂ। ਮੇਰੇ ਮਨ ਦੇ ਵਿੱਚ ਆਪਣੇ ਧਨ ਦਾ ਰਤਾ ਵੀ ਲਾਲਚ ਨਹੀਂ ਹੈ, ਜੋ ਵੀ ਤੁਸੀਂ ਆਖੋਗੇ ਤੁਹਾਨੂੰ ਖਵਾ ਦਿਆਂਗਾ।
ਮੈਂ ਨਿਜ ਭਾਨੋ ਮਨੋਰਥ ਮਨ ਕੋ, ਜ਼ਾਫਤ ਕਰੋ ਕੈਫ ਸਭ ਹਿਨਕੋ।
ਇਸ ਤੋਂ ਬਾਅਦ ਬਿਧੀ ਚੰਦ ਜੀ ਕਹਿੰਦੇ ਨੇ ਕਿ ਮੇਰੇ ਮਨ ਦਾ ਜਿਹੜਾ ਮਨੋਰਥ ਹੈ ਨਾ, ਉਹ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਬਿਆਨ ਕਰਦਾ ਹਾਂ ਕਿ ਮੇਰਾ ਜੀ ਕਰਦਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਜਿਹੜੀ ਜ਼ਾਫਤ ਹੈ ਨਾ ਉਹ ਕੈਫ ਦੀ ਕੀਤੀ ਜਾਵੇ, ਭਾਵ ਕੇ ਸ਼ਰਾਬ ਦੀ ਦਾਵਤ ਕਰਾਂ।
ਜੇ ਤੱਕ ਚਾਹੋ ਤੇ ਤੱਕ ਪੀਓ, ਬਣੋ ਆਨੰਦਤ ਅਮਲੀ ਥਿਓ।
ਕਹਿੰਦਾ ਕਿ ਜੇਕਰ ਤੁਹਾਨੂੰ ਪ੍ਰਵਾਨ ਹੋਵੇ ਤੇ ਮੈਂ ਸ਼ਰਾਬ ਦੀ ਦਾਵਤ ਕਰਨੀ ਚਾਹੁੰਦਾ ਹਾਂ, ਜਿੰਨੀ ਜੀ ਕਰੇ ਓਨੀ ਸ਼ਰਾਬ ਪੀਓ, ਅਮਲੀ ਬਣ ਕੇ ਆਨੰਦ ਲਿਓ।
ਮਿਲ ਬੈਠੋ ਤੁਮ ਇੱਕ ਥਲ ਸਾਰੇ, ਭਰ ਭਰ ਘਟ ਮੈਂ ਤਰੋ ਮਝਾਰੇ।
ਕਹਿੰਦਾ ਕਿ ਸਾਰੇ ਦੇ ਸਾਰੇ ਇੱਕ ਜਗ੍ਹਾ ਦੇ ਉੱਤੇ ਮਿਲ ਕੇ ਬਹਿ ਜਾਇਓ, ਤੇ ਮੈਂ ਘੜੇ ਦੇ ਵਿੱਚੋਂ ਭਰ ਭਰ ਕੇ ਜਿਹੜੇ ਪਿਆਲੇ ਨੇ ਨਾ ਉਹ ਸ਼ਰਾਬ ਦੇ ਤੁਹਾਡੇ ਵਿੱਚ ਰੱਖੀ ਜਾਵਾਂਗਾ।
ਰਾਗ ਰੰਗ ਕਰ ਕਰ ਹਰ ਖਾਵੋ, ਅਮਲੀ ਹੋਏ ਆਪਣ ਥਲ ਜਾਵੋ।
ਕਹਿੰਦਾ ਕਿ ਰਾਗ ਤੇ ਰੰਗ ਵੀ ਤੁਸੀਂ ਮਨਾ ਸਕਦੇ ਹੋ, ਕਰਵਾ ਸਕਦੇ ਹੋ ਕਿਸੇ ਵੇਸਵਾ ਦਾ ਨਾਚ ਵੀ,
ਅਮਲੀ ਹੋਏ ਆਪਣ ਥਲ ਜਾਵੋ। ਅਮਲੀ ਹੋ ਕੇ ਫਿਰ ਤੁਸੀਂ ਭਾਵੇਂ ਇੱਥੇ ਰਹੋ ਤੇ ਭਾਵੇਂ ਘਰ ਜਾਇਓ। ਨਿਜ ਕਰ ਪਰ ਪਰ ਪਿਆਲੇ ਦੈ ਹੋ, ਸਭ ਤ੍ਰਿਪਤਾਏ ਖੁਸ਼ੀ ਮੈਂ ਲੈ ਹੋ।
ਕਹਿੰਦਾ ਕਿ ਆਪਣੇ ਹੱਥਾਂ ਦੇ ਨਾਲ ਮੈਂ ਪਿਆਲੇ ਸ਼ਰਾਬ ਦੇ ਭਰ ਭਰ ਕੇ ਤੁਹਾਨੂੰ ਸਾਰਿਆਂ ਨੂੰ ਦੇਵਾਂਗਾ, ਤੇ ਤੁਸੀਂ ਸਾਰੇ ਦੇ ਸਾਰੇ ਪੀ ਕੇ ਆਪਣੀ ਖੁਸ਼ੀ ਲਿਓ।
ਕਰੋ ਪਰਸ ਪਰ ਬਾਕ ਬਣਾਏ, ਕਰੋ ਮਜ਼ਾ ਤੁਮ ਦਿਓ ਖੁਦਾਏ।
ਵਿਧੀ ਚੰਦ ਜੀ ਕਹਿੰਦੇ ਨੇ ਕਿ ਸ਼ਰਾਬ ਪੀ ਕੇ ਮਸਤ ਹੋ ਕੇ ਆਪਸ ਦੇ ਵਿੱਚ ਖੂਬ ਗੱਪਾਂ ਮਾਰਿਓ। ਕਹਿੰਦਾ ਕਿ ਖੁਦਾ ਨੇ ਮਜ਼ੇ ਕਰਨ ਦੇ ਵਾਸਤੇ ਜ਼ਿੰਦਗੀ ਦਿੱਤੀ ਹੈ, ਇਸ ਕਰਕੇ ਜ਼ਿੰਦਗੀ ਦਾ ਲੁਤਫ ਉਠਾਓ, ਮਜ਼ਾ ਲਓ। ਨਹੀਂ ਇਸ ਦਮ ਕੋ ਕੁਛ ਪਰਵਾਸਾ, ਇਹੀ ਲਾਭ ਕਰ ਲਿਓ ਬਿਲਾਸਾ। ਬਿਧੀ ਚੰਦ ਕਹਿੰਦਾ ਹੈ ਕਿ ਇਸ ਦਮ ਦਾ, ਇਸ ਸਵਾਸ ਦਾ ਕੀ ਪ੍ਰਵਾਸਾ ਹੈ, ਕੀ ਯਕੀਨ ਹੈ, ਇਸ ਕਰਕੇ ਜਿੰਨਾ ਚਿਰ ਜ਼ਿੰਦਗੀ ਹੈ ਉਸ ਜ਼ਿੰਦਗੀ ਦਾ ਮਜ਼ਾ ਉਠਾਓ, ਇਸ ਕਰਕੇ ਕਰ ਲਿਓ ਉਹ ਬਿਲਾਸਾ, ਹਾਸ ਬਿਲਾਸ ਕਰੋ ਔਰ ਜ਼ਿੰਦਗੀ ਦਾ ਨਜ਼ਾਰਾ ਲਓ। ਸੁਣ ਹੈ ਸੇਵਕ ਸਭ ਹਰ ਖਾਏ, ਸਾਧ ਸਾਧ ਮੁਖ ਬਾਕ ਲਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਬਿਧੀ ਚੰਦ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਤੇ ਜਿੰਨੇ ਵੀ ਘੋੜਿਆਂ ਦੇ ਸੇਵਕ ਸੀ ਉਹ ਸਾਰੇ ਦੇ ਸਾਰੇ ਬੜੇ ਖੁਸ਼ ਹੋਏ। ਕਹਿੰਦੇ ਨੇ ਸ਼ਾਬਾਸ਼ ਸ਼ਾਬਾਸ਼, ਤੂੰ ਬਹੁਤ ਹੀ ਚੰਗੀ ਸਲਾਹ ਦਿੱਤੀ ਹੈ। ਕਿਉਂਕਿ ਕਵੀ ਜੀ ਇਸ ਗੱਲ ਦਾ ਜ਼ਿਕਰ ਪਹਿਲਾਂ ਹੀ ਕਰ ਆਏ ਨੇ ਕਿ ਸ਼ਰਾਬ ਪੀਣ ਦੇ ਵਿੱਚ ਤੇ ਵੇਸਵਾ ਦਾ ਨਾਚ ਵੇਖਣ ਦੇ ਵਿੱਚ ਉਹ ਬੜੇ ਖੁਸ਼ ਰਹਿੰਦੇ ਸਨ। ਇਮ ਪ੍ਰਸੰਨਤਾ ਧਾਰੈ ਸਾਰੇ, ਪੀ ਪੀ ਕੈਫ ਬਣੈ ਮਤ ਵਾਰੇ। ਸਾਰਿਆਂ ਨੇ ਬਿਧੀ ਚੰਦ ਦੀ ਆਖੀ ਹੋਈ ਗੱਲ ਦੇ ਉੱਤੇ ਖੁਸ਼ੀ ਪ੍ਰਗਟ ਕੀਤੀ ਹੈ। ਸਾਰੇ ਕਹਿੰਦੇ ਨੇ ਪੀ ਪੀ ਕੈਫ ਬਣੈ ਮਤ ਵਾਰੇ, ਸ਼ਰਾਬ ਪੀ ਪੀ ਕੇ ਅਸੀਂ ਮਤ ਵਾਲੇ ਬਣਾਂਗੇ, ਨਸ਼ਈ ਬਣਾਂਗੇ। ਖਾਣੇ ਕੋ ਖਾਣਾ ਕਿਆ ਹੈ, ਨਿਜ ਨਿਜ ਸਦਨ ਹਮੇਸ਼ਾ ਲਹਿ। ਕਹਿੰਦੇ ਨੇ ਕਿ ਰੋਟੀ ਦਾ ਕੀ ਹੈ, ਰੋਟੀ ਤੇ ਰੋਜ਼ ਹੀ ਘਰ ਜਾ ਕੇ ਖਾਈਦੀ ਹੈ, ਪਰ ਸ਼ਰਾਬ ਤੇ ਕਦੇ ਕਦੇ ਮਿਲਦੀ, ਇਸ ਕਰਕੇ ਰੋਟੀ ਦੇ ਨਾਲ ਸ਼ਰਾਬ ਨਹੀਂ ਮਿਲ ਸਕਦੀ, ਸ਼ਰਾਬ ਹੀ ਪੀਣੀ ਚੰਗੀ ਗੱਲ ਹੈ। ਮਿਲ ਸ਼ਰਾਬ ਨਹੀਂ ਪੀਵਤ ਕਬ ਹੋਂ, ਬਚਨ ਬਿਲਾਸ ਨਾ ਹੋਇਓ ਕਬ ਹੋਂ। ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਮਿਲ ਕੇ ਕਦੇ ਵੀ ਸ਼ਰਾਬ ਅੱਗੇ ਨਹੀਂ ਪੀਤੀ ਤੇ ਕਦੇ ਵੀ ਹਾਸੇ ਮਜ਼ਾਕ ਦੇ ਨਾਲ ਦੋਸਤਾਂ ਮਿੱਤਰਾਂ ਦੇ ਨਾਲ ਗੱਲਾਂ ਨਹੀਂ ਕੀਤੀਆਂ। ਜ਼ਾਫਤ ਇਸ ਤੇ ਨਾ ਹਿਨ ਨੀਕੀ, ਇਹ ਖੁਸ਼ੀ ਹੈ ਸਭ ਕੇ ਜੀ ਕੀ। ਬਿਧੀ ਚੰਦ ਜੀ ਨੂੰ ਕਹਿੰਦੇ ਨੇ ਕਿ ਜ਼ਾਫਤ ਜਿਹੜੀ ਸ਼ਰਾਬ ਦੀ ਹੈ ਨਾ, ਇਸ ਤੋਂ ਜ਼ਾਫਤ ਹੋਰ ਜ਼ਿਆਦਾ ਕੋਈ ਚੰਗੀ ਹੋ ਨਹੀਂ ਸਕਦੀ, ਅਸੀਂ ਸਾਰੇ ਇਸ ਤੇਰੀ ਦਿੱਤੀ ਹੋਈ ਦਾਵਤ ਦੇ ਉੱਤੇ ਬੜੇ ਖੁਸ਼ ਹੋਵਾਂਗੇ। ਸੁਣ ਬਿਧੀਏ ਮਨ ਘਾਤ ਵਿਚਾਰੀ, ਅਸ਼ਟਮ ਵਧੀ ਆਜ ਸੁਖ ਕਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਹਨਾਂ ਦੀ ਗੱਲ ਨੂੰ ਸੁਣ ਕੇ ਬਿਧੀ ਚੰਦ ਨੇ ਆਪਣਾ ਦਾਅ ਵਿਚਾਰਿਆ ਹੈ, ਸੋਚਿਆ ਬਿਧੀ ਚੰਦ ਨੇ ਅਸ਼ਟਮ ਵਧੀ ਆਜ ਸੁਖਕਾਰੀ, ਕਿ ਸੁਖ ਵਾਲੀ ਅਸ਼ਟਮ ਦੀ ਜਿਹੜੀ ਵਧੀ ਹੈ ਨਾ ਉਹ ਅੱਜ ਹੈ। ਪ੍ਰਥਮ ਨਿਸ਼ਾ ਮੈਂ ਬਾਡ ਅੰਧਕਾਰਾ, ਉਦੈ ਚੰਦ ਪੁਣ ਗਗਨ ਮਝਾਰਾ। ਬਿਧੀ ਚੰਦ ਜੀ ਨੇ ਵਿਚਾਰਿਆ ਕਿ ਪਹਿਲੀ ਰਾਤ ਦੇ ਵਿੱਚ ਬਹੁਤ ਜ਼ਿਆਦਾ ਹਨੇਰਾ ਹੁੰਦਾ ਤੇ ਜਦੋਂ ਥੋੜ੍ਹੀ ਜਿਹੀ ਰਾਤ ਬੀਤ ਜਾਂਦੀ ਹੈ ਨਾ ਤੇ ਫਿਰ ਚੰਦ ਉਦੈ ਹੁੰਦਾ ਹੈ ਤੇ ਚੰਦਰਮਾ ਦਾ ਚਾਨਣ ਬਾਅਦ ਦੇ ਵਿੱਚ ਫੈਲਦਾ ਹੈ, ਭਾਵ ਕਿ ਪਿਛਲੀ ਰਾਤ ਦੇ ਵਿੱਚ, ਪਹਿਲੀ ਰਾਤ ਦੇ ਵਿੱਚ ਬਹੁਤ ਹਨੇਰਾ ਹੁੰਦਾ। ਤਮ ਮੈਂ ਦੁਰਗ ਤੁਰੰਗ ਫੰਦਾਵੋ, ਹੋਏ ਪ੍ਰਕਾਸ਼ ਪਿਖ ਪੰਥ ਸਿਧਾਵੋ। ਸੋਚਿਆ ਬਿਧੀ ਚੰਦ ਨੇ ਕਿ ਪਹਿਲੀ ਰਾਤ ਦੇ ਵਿੱਚ ਜਦੋਂ ਬਹੁਤ ਹਨੇਰਾ ਹੋਵੇਗਾ ਉਸ ਵੇਲੇ ਮੈਂ ਘੋੜੇ ਨੂੰ ਦੌੜਾ ਕੇ ਲੈ ਜਾਵਾਂਗਾ ਤੇ ਜਿੰਨੇ ਚਿਰ ਨੂੰ ਪ੍ਰਕਾਸ਼ ਹੋਵੇਗਾ ਓਨੇ ਚਿਰ ਨੂੰ ਮੈਂ ਚੰਗੇ ਰਸਤੇ ਤੇ ਪੈ ਕੇ ਚਲਿਆ ਜਾਵਾਂਗਾ। ਕਰੋ ਆਜ ਹੀ ਜ਼ਾਫਤ ਕੈਫ, ਹੋਤ ਪ੍ਰਵਾਤ ਮਿਲੈ ਇਨ ਹੈਫ। ਇਸ ਕਰਕੇ ਭਾਈ ਬਿਧੀ ਚੰਦ ਜੀ ਨੇ ਸੋਚਿਆ ਕਿ ਚਾਹੀਦਾ ਹੈ ਕਿ ਅੱਜ ਹੀ ਜਿਹੜੀ ਦਾਵਤ ਹੈ ਨਾ ਉਹ ਸ਼ਰਾਬ ਦੀ ਇਹਨਾਂ ਨੂੰ ਕੀਤੀ ਜਾਵੇ ਤੇ ਜਦੋਂ ਸਵੇਰ ਚੜ੍ਹੇਗੀ ਤੇ ਫਿਰ ਇਹਨਾਂ ਨੂੰ ਸਾਰਿਆਂ ਨੂੰ ਹੈਫ ਹੋਵੇਗਾ, ਹੈਫ ਦਾ ਭਾਵ ਹੈ ਅਫਸੋਸ। ਇਮ ਵਿਚਾਰ ਕਰ ਬੋਲਿਓ ਸੋਏ, ਖਾਣਾ ਖਾਓ ਅੱਜ ਨਹੀਂ ਕੋਏ। ਇਸ ਤਰ੍ਹਾਂ ਦੀ ਵਿਚਾਰ ਕਰਕੇ ਫਿਰ ਬਿਧੀ ਚੰਦ ਜੀ ਬੋਲੇ ਨੇ ਕਿ ਤੁਸੀਂ ਸਾਰੇ ਕਹਿੰਦੇ ਹੋ ਕਿ ਰੋਟੀ ਤੇ ਰੋਜ਼ ਹੀ ਖਾਈਦੀ ਹੈ, ਖਾਣਾ ਤੇ ਰੋਜ਼ ਹੀ ਖਾਈਦਾ, ਇਸ ਕਰਕੇ ਅੱਜ ਸ਼ਰਾਬ ਪੀਣੀ ਚਾਹੀਦੀ ਹੈ। ਤੇ ਕਹਿੰਦਾ ਫਿਰ ਮੇਰੀ ਗੱਲ ਨੂੰ ਸੁਣ ਲਓ, ਖਾਣਾ ਖਾਓ ਆਜ ਨਹੀਂ ਕੋਏ। ਅੱਜ ਕਹਿੰਦਾ ਕਿ ਇੱਕ ਗ੍ਰਾਹੀ ਵੀ ਤੁਸੀਂ ਖਾਣਾ ਨਹੀਂ ਖਾਣਾ, ਰੋਟੀ ਨਹੀਂ ਖਾਣੀ।
ਤੁਮ ਸਭ ਕੋ ਹੈ ਕਸਮ ਖੁਦਾਏ,
ਜੇ ਨਾ ਮਿਲੋ ਇਹ ਠਾਂ ਸਮੁੰਦਾ ਏ। ਸਾਰਿਆਂ ਨੂੰ ਸੁਣਾ ਕੇ ਬਿਧੀ ਚੰਦ ਜੀ ਕਹਿੰਦੇ ਨੇ ਕਿ ਤੁਹਾਨੂੰ ਖੁਦਾ ਦੀ ਕਸਮ ਹੈ, ਤੁਸੀਂ ਜ਼ਰੂਰ ਹੀ ਇਸ ਜਗ੍ਹਾ ਦੇ ਉੱਤੇ ਰਾਤ ਨੂੰ ਇਕੱਠੇ ਹੋ ਕੇ ਰਹਿਣਾ। ਮੈਂ ਅਬ ਜਾਏ ਬਾਰ ਨੀ ਲਿਆਉਂ, ਅਤਨੀ ਕੀ ਨਿਜ ਹੱਥ ਪਿਲਾਉਂ। ਕਹਿੰਦਾ ਮੈਂ ਹੁਣੇ ਹੀ ਜਾ ਕੇ ਸੋਹਣੀ ਚੰਗੀ ਜਿਹੜੀ ਸ਼ਰਾਬ ਹੈ ਉਹ ਲੈ ਕੇ ਆਵਾਂਗਾ, ਚੰਗੀ ਵਧੀਆ ਵੇਖ ਕੇ ਲਿਆਵਾਂਗਾ ਅਤੇ ਆਪਣੇ ਹੱਥਾਂ ਦੇ ਨਾਲ ਪਿਆਵਾਂਗਾ। ਪ੍ਰਥਮ ਪਾਨ ਕਰ ਮਿਲੇ ਸਥਾਨ, ਮਨ ਪਾਵਤ ਲੈ ਅਮਲ ਮਹਾਨ। ਬਿਧੀ ਚੰਦ ਨੇ ਆਖਿਆ ਕਿ ਸਾਰਿਆਂ ਤੋਂ ਪਹਿਲਾਂ ਇਸ ਜਗ੍ਹਾ 'ਤੇ ਮਿਲ ਕੇ ਮਨ ਪਾਉਂਦੀ ਸ਼ਰਾਬ ਪੀਣੀ ਪਵੇਗੀ। ਬਹੁਰ ਜਥਾ ਰੁਚ ਖਾਣ ਕਰੀਜੈ, ਬੇਸਿਆ ਰਮੋ ਕੇ ਘਰ ਗਮਨੀਜੈ। ਕਹਿੰਦਾ ਕਿ ਸਾਰਿਆਂ ਤੋਂ ਪਹਿਲਾਂ ਸ਼ਰਾਬ ਪੀਣੀ ਪਵੇਗੀ, ਉਸ ਤੋਂ ਬਾਅਦ ਜੇਕਰ ਰੁਚੀ ਹੋਵੇਗੀ ਤੇ ਕੋਈ ਖਾਣ ਪਾਣ ਕਰਿਓ, ਮਨ ਪਾਉਂਦੀ ਗੱਲ ਕਰਿਓ। ਜੇਕਰ ਕਿਸੇ ਦਾ ਜੀ ਕਰੇਗਾ ਉਹ ਕੁਝ ਖਾ ਸਕਦਾ, ਜੇਕਰ ਕਿਸੇ ਦਾ ਜੀ ਕਰੇਗਾ ਉਹ ਵੇਸਵਾ ਦੇ ਕੋਲ ਜਾਵੇਗਾ, ਤੇ ਜੇ ਜੀ ਕਰੇਗਾ ਤੇ ਘਰ ਚਲੇ ਜੇ। ਨਹੀਂ ਜਾਊਂ ਇਹ ਠਾਂ ਪਰ ਰਹੋ, ਆਜ ਚਿੰਤ ਨਹੀਂ ਕਿਸ ਬਿਦ ਲਹੋ। ਸਾਰਿਆਂ ਨੂੰ ਕਹਿੰਦਾ ਕਿ ਤੁਹਾਨੂੰ ਅੱਜ ਖੁੱਲ੍ਹੀ ਛੁੱਟੀ ਹੋਵੇਗੀ, ਤੁਸੀਂ ਕਿਤੇ ਵੀ ਜਾ ਸਕਦੇ ਹੋ, ਕਿਉਂਕਿ ਮੈਂ ਇੱਥੇ ਹੀ ਰਹਿਣਾ ਹੈ, ਕਿਸੇ ਪ੍ਰਕਾਰ ਦੀ ਤੁਸੀਂ ਕੋਈ ਚਿੰਤਾ ਨਾ ਕਰੇ। ਸਭ ਬਿਦ ਬਿਲ ਸੋ ਐਸ਼ ਬਿਸਾਲਾ, ਮੈਂ ਸਭ ਕਾਰਜ ਲੈ ਹੂੰ ਸੰਭਾਲਾ। ਸਾਰਿਆਂ ਨੂੰ ਕਹਿੰਦਾ ਕਿ ਤੁਸੀਂ ਐਸ਼ ਕਰਿਓ, ਮੈਂ ਅੱਜ ਦੀ ਰਾਤ ਤੁਹਾਡੇ ਸਾਰੇ ਕੰਮ ਨੂੰ ਸੰਭਾਲ ਲਵਾਂਗਾ। ਇਮ ਕਹਿਤੇ ਸੰਧਿਆ ਹੋਏ ਆਈ, ਪਸਰਿਓ ਤਿਮਰ ਗਗਨ ਲੀਆ ਛਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦਿਆਂ ਹੋਇਆਂ ਸ਼ਾਮਾਂ ਪੈ ਗਈਆਂ, ਸ਼ਾਮਾਂ ਤੋਂ ਬਾਅਦ ਹਨੇਰਾ ਪਸਰ ਗਿਆ ਹਰ ਇੱਕ ਤਰਫ। ਤਿਸ ਥਲ ਘਰ ਇਕੱਠੇ ਸਮੁਦਾਇਆ, ਆਪ ਲੈਣ ਹਿਤ ਕੈਫ ਸਿਧਾਇਆ। ਸਾਰਿਆਂ ਨੂੰ ਕਿਲੇ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਇਕੱਠਾ ਕਰਕੇ ਆਪ ਬਿਧੀ ਚੰਦ ਜੀ ਕਿਲੇ ਤੋਂ ਬਾਹਰ ਸ਼ਰਾਬ ਲੈਣ ਦੇ ਵਾਸਤੇ ਚਲੇ ਗਏ। ਘਰ ਤਿਖਾਣ ਜੀਵਨ ਕੇ ਗਇਓ, ਬੀਸ ਰਜਤ ਪਣ ਲੇਤ ਸੋ ਪਇਓ। ਜੀਵਨ ਤਰਖਾਣ ਦੇ ਘਰ ਦੇ ਵਿੱਚ ਰਾਤ ਨੂੰ ਬਿਧੀ ਚੰਦ ਜੀ ਪਹੁੰਚੇ ਨੇ ਔਰ ਉਸ ਤੋਂ 20 ਰੁਪਈਏ ਲਏ। ਬੂਜੋ ਸੌੜਕ ਸਦਨ ਬਿਸਾਲਾ, ਹਿਤ ਸ਼ਰਾਬ ਕੇ ਤਤ ਛਿਨ ਚਾਲਾ। ਸ਼ਰਾਬ ਵੇਚਣ ਵਾਲੇ ਦਾ ਘਰ ਪੁੱਛ ਕੇ ਉਸ ਸ਼ਰਾਬ ਵੇਚਣ ਵਾਲੇ ਦੇ ਘਰ ਉਸੇ ਵੇਲੇ ਪਹੁੰਚ ਗਿਆ। ਮਿਲਿਓ ਜਾਏ ਕਰ ਬੋਲਿਓ ਤਾਹੀ, ਸਾਰ ਬਾਰਣੀ ਹੈ ਤੋ ਪਾਹੀ। ਸ਼ਰਾਬ ਵੇਚਣ ਵਾਲੇ ਨੂੰ ਜਾ ਕੇ ਬਿਧੀ ਚੰਦ ਜੀ ਮਿਲੇ ਨੇ। ਜਾਂਦਿਆਂ ਸਾਰ ਬਿਧੀ ਚੰਦ ਨੇ ਸਵਾਲ ਕੀਤਾ, ਕਹਿੰਦਾ ਸਾਰ ਬਾਰਣੀ ਹੈ ਤੋ ਪਾਹੀ, ਕਹਿੰਦਾ ਕਿ ਚੰਗੀ ਸ਼ਰਾਬ ਅਵਲ ਦਰਜੇ ਦੀ ਤੇਰੇ ਕੋਲੋਂ ਮਿਲ ਸਕਦੀ ਹੈ।
ਆਛੀ ਦੇਹੋ ਮੋਲ ਬਹੁ ਲੀਜੈ, ਅਮਲ ਕਨੋ ਜਿਸ ਥੋਰੀ ਪੀਜੈ।
ਸ਼ਰਾਬ ਵੇਚਣ ਵਾਲੇ ਨੂੰ ਬਿਧੀ ਚੰਦ ਜੀ ਕਹਿੰਦੇ ਨੇ ਕਿ ਚੰਗੀ ਅਵਲ ਦਰਜੇ ਦੀ ਵਧੀਆ ਸ਼ਰਾਬ ਦੇ, ਭਾਵੇਂ ਕਹਿੰਦੇ ਨੇ ਕਿ ਦੁੱਗਣਾ ਮੁੱਲ ਲੈ ਲੈ, ਅਮਲ ਕਨੋ ਜਿਸ ਥੋੜੀ ਪੀਜੈ, ਐਸੀ ਸ਼ਰਾਬ ਵਧੀਆ ਦੇ ਕਿ ਜਿਸ ਨੂੰ ਥੋੜੀ ਪੀਣ ਦੇ ਨਾਲ ਹੀ ਬਹੁਤਾ ਅਮਲ ਚੜ ਜਾਏ।
ਕਹਿਓ ਮੋਲ ਡਿਓਡਾ ਮੈਂ ਲੈ ਹੋ, ਸਾਰ ਬਾਰ ਨੀ ਕਰਤੇ ਦਹੋ।
ਉਸ ਸ਼ਰਾਬ ਵੇਚਣ ਵਾਲੇ ਨੇ ਆਖਿਆ ਕਿ ਜੇਕਰ ਵਧੀਆ ਸ਼ਰਾਬ ਦੀ ਮੰਗ ਕਰਦੇ ਹੋ ਤੇ ਮੈਂ ਡਿਓਡਾ ਮੁੱਲ ਲਵਾਂਗਾ ਤੇ ਅਵਲ ਦਰਜੇ ਦੀ ਵਧੀਆ ਸ਼ਰਾਬ ਦੇਵਾਂਗਾ।
ਪੀ ਜੈ ਅਲ ਪਹੂ ਜੀਏ ਬੋਰਾ, ਖੋਜੈ ਪਾਏ ਨ ਕਰ ਕੋ ਪੌਰਾ।
ਬਿਧੀ ਚੰਦ ਨੂੰ ਸ਼ਰਾਬ ਵੇਚਣ ਵਾਲਾ ਕਹਿੰਦਾ ਐਸੀ ਵਧੀਆ ਸ਼ਰਾਬ ਦੇਵਾਂਗਾ ਕਿ ਥੋੜੀ ਪੀਣ ਦੇ ਨਾਲ ਹੀ ਜਿਸ ਨੂੰ ਪੀ ਕੇ ਆਦਮੀ ਬੌਲਾ ਹੋ ਜਾਂਦਾ, ਐਸੀ ਸ਼ਰਾਬ ਪੀਣ ਦੇ ਨਾਲ ਥੋੜੀ ਪੀਣ ਦੇ ਨਾਲ ਵੀ ਇੰਨਾ ਬਾਵਲਾ ਹੋ ਜਾਂਦਾ ਕਿ ਆਪਣਾ ਘਰ ਵੀ ਉਹ ਲੱਭ ਨਹੀਂ ਸਕਦਾ।
ਔਰ ਤਾਰੀਫ ਕਹਾਂ ਕਰ ਕਹਿ, ਨਿਕਸਤ ਮੂਤਰ ਨਹੀਂ ਸੁਧ ਲਹਿ।
ਕਹਿੰਦਾ ਹੈ ਸ਼ਰਾਬ ਵੇਚਣ ਵਾਲਾ ਕਿ ਮੈਂ ਆਪਣੀ ਵਧੀਆ ਸ਼ਰਾਬ ਦੀ ਕੀ ਤਾਰੀਫ ਕਰਾਂ ਕਿ ਜੇਕਰ ਥੋੜ੍ਹੀ ਜਿਹੀ ਜ਼ਿਆਦਾ ਪੀਤੀ ਜਾਵੇ ਤੇ ਮੰਨੋ ਕਿ ਪੀਣ ਵਾਲੇ ਦਾ ਪਿਸ਼ਾਬ ਹੀ ਵਿੱਚੇ ਹੀ ਨਿਕਲ ਜਾਵੇ, ਕੋਈ ਪਤਾ ਹੀ ਨਹੀਂ ਲੱਗਦਾ।
ਬਿਦਿਆ ਕਹਿ ਮੋਲ ਲਿਹੋ ਦੂਣਾ, ਦੇਹੋ ਸ਼ਰਾਬ ਜਿਸ ਅਮਲ ਚਉਣਾ।
ਬਿਧੀ ਚੰਦ ਜੀ ਉਸ ਦੀ ਗੱਲ ਨੂੰ ਸੁਣ ਕੇ ਪ੍ਰਸੰਨ ਹੋਏ। ਬਿਧੀ ਚੰਦ ਜੀ ਕਹਿੰਦੇ ਨੇ ਕਿ ਭਾਵੇਂ ਤੂੰ ਦੁੱਗਣਾ ਮੁੱਲ ਲੈ ਲੈ, ਪਰ ਐਸੀ ਸ਼ਰਾਬ ਦੇ ਜਿਹਦੇ ਵਾਸਤੇ ਗੱਲ ਕਰਦਾ ਹੈ, ਜਿਹਦਾ ਚੌਣਾ ਅਮਲ ਚੜੇ।
ਇਮ ਕਹਿ ਬੀਸ ਰਜਤ ਪਰ ਦੀਨ, ਸਾਰ ਬਾਰ ਨੀ ਘਟ ਭਰ ਲੀਨ।
ਇਸ ਤਰ੍ਹਾਂ ਕਹਿ ਕੇ ਬਿਧੀ ਚੰਦ ਨੇ 20 ਰੁਪਈਏ ਉਸ ਸ਼ਰਾਬ ਵੇਚਣ ਵਾਲੇ ਨੂੰ ਦਿੱਤੇ ਤੇ ਉਸਨੇ ਇੱਕ ਵੱਡਾ ਸਾਰਾ ਘੜਾ ਸ਼ਰਾਬ ਦਾ ਭਰ ਦਿੱਤਾ।
ਨਿਜ ਦਾਸਣ ਕੇ ਸਿਰ ਉਚਵਾਏ, ਬਿਧੀਏ ਸੰਗ ਸੁਦਏ ਪਿਠਾਏ।
ਉਹ ਜਿਹੜਾ ਸ਼ਰਾਬ ਵੇਚਣ ਵਾਲਾ ਸੀ, ਉਸਨੇ ਆਪਣੇ ਦਾਸਾਂ ਨੂੰ ਹੁਕਮ ਕੀਤਾ ਕਿ ਇਸ ਘੜੇ ਨੂੰ ਚੁੱਕ ਕੇ ਜਿੱਥੇ ਇਹ ਆਦਮੀ ਕਹਿੰਦਾ ਹੈ ਨਾ, ਉੱਥੇ ਪਹੁੰਚਾ ਦੇ।
ਬੀਤੀ ਜਾਮਨ ਕਟਕਾ ਚਾਰੀ, ਪਹੁੰਚੋ ਨਿਕਟ ਜਾਏ ਮਤ ਭਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ 4 ਘੜੀਆਂ ਰਾਤ ਬਤੀਤ ਹੋ ਗਈ ਸੀ ਜਦੋਂ ਕਿਲੇ ਦੇ ਵਿੱਚ ਸ਼ਰਾਬ ਲੈ ਕੇ ਬਿਧੀ ਚੰਦ ਜੀ ਪਹੁੰਚੇ।
ਆ ਗਏ ਦਾਸਣ ਕੋ ਸਮੁਦਾਇਆ, ਮਿਲੇ ਸਕਲ 60 ਲੱਖ ਨਮਾਇਆ।
ਕਵੀ ਜੀ ਲਿਖਦੇ ਨੇ ਕਿ ਅੱਗੇ ਸਾਰੇ ਦੇ ਸਾਰੇ ਮੂਰਖ ਇਕੱਠੇ ਹੋ ਕੇ ਬੈਠੇ ਸਨ, ਜਿਹੜੇ ਕਿ ਬਿਧੀ ਚੰਦ ਜੀ ਦੀ ਮਾਇਆ ਤੋਂ ਜਾਣੂ ਨਹੀਂ ਸਨ। ਮੂਰਖ ਸਾਰੇ ਇਕੱਠੇ ਹੋਏ ਸਨ।
ਥੇਰੇ ਪ੍ਰਤੀਖਤ ਅੱਜ ਹੁਣ ਆਇਓ, ਭਏ ਮੁਦਤ ਚਿੱਤ ਜਬ ਦਰਸਾਇਓ।
ਕਵੀ ਜੀ ਲਿਖਦੇ ਨੇ ਕਿ ਸੋਚ ਰਹੇ ਸਨ, ਉਡੀਕ ਕਰ ਰਹੇ ਸਨ ਕਿ ਅਜੇ ਤੱਕ ਪਤਾ ਨਹੀਂ ਕਸੇਰਾ ਕਿਉਂ ਨਹੀਂ ਪਹੁੰਚਿਆ। ਜਦੋਂ ਹੀ ਬਿਧੀ ਚੰਦ ਜੀ ਪਹੁੰਚੇ, ਵੇਖ ਕੇ ਸਾਰੇ ਦੇ ਸਾਰੇ ਖੁਸ਼ ਹੋ ਗਏ।
ਫਰਕ ਸਾਥ ਪੰਕਤ ਬੈਠਾਈ, ਪਿਖ ਬਿਧੀਏ ਸਭ ਹੁਣ ਸੁਣਾਈ।
ਥੋੜੀ ਥੋੜੀ ਵਿੱਥ ਦੇ ਨਾਲ ਪੰਕਤਾਂ ਲਾ ਕੇ ਉਹਨਾਂ ਸਾਰਿਆਂ ਨੂੰ ਬਿਠਾ ਦਿੱਤਾ ਤੇ ਫਿਰ ਬਿਧੀ ਚੰਦ ਜੀ ਸਾਰਿਆਂ ਨੂੰ ਸੁਣਾ ਕੇ ਇਸ ਤਰ੍ਹਾਂ ਕਹਿੰਦੇ ਨੇ,
ਕਹਿੰਦੇ ਨੇ ਸਾਰ ਬਾਰਨੀ ਟੋਰ ਕਨੇਰੀ, ਮੈਂ ਆਨੀ ਫਿਰ ਕੇ ਬਹੁਤ ਤੇਰੀ।
ਕਹਿੰਦਾ ਹੈ ਕਿ ਬਹੁਤ ਵਧੀਆ ਸ਼ਰਾਬ, ਅਵਲ ਦਰਜੇ ਦੀ, ਮੈਂ ਤੁਹਾਨੂੰ ਪਿਆਉਣ ਦੇ ਵਾਸਤੇ ਬੜੀ ਜਗ੍ਹਾ ਤੋਂ ਲੱਭ ਕੇ ਲਿਆ ਹਾਂ।
ਕਹਿੰਦਾ ਸਣੇ ਸਣੇ ਥੋਰੀ ਕਰ ਪਾਣ, ਕਰੋ ਬਾਰਤਾ ਲਾਪ ਸੁਜਾਣ।
ਸਾਰਿਆਂ ਨੂੰ ਕਹਿੰਦਾ ਕਿ ਸ਼ਰਾਬ ਬੜੀ ਵਧੀਆ, ਥੋੜ੍ਹੀ ਪੀਣ ਦੇ ਨਾਲ ਬਹੁਤਾ ਅਮਲ ਚੜ ਜਾਏਗਾ, ਇਸ ਕਰਕੇ ਕਹਿੰਦਾ ਕਿ ਥੋੜ੍ਹੀ ਥੋੜ੍ਹੀ ਪਹਿਲਾਂ ਪੀਵੋ ਅਤੇ ਫਿਰ ਹਾਸੇ ਮਜ਼ਾਕ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰੋ। ਇਸ ਤਰੀਕੇ ਦੇ ਨਾਲ ਉਸ ਵੇਲੇ ਸ਼ਰਾਬ ਨੂੰ ਲੈ ਕੇ ਬਿਧੀ ਚੰਦ ਜੀ ਪਹੁੰਚੇ ਨੇ। ਕਿਸ ਤਰੀਕੇ ਦੇ ਨਾਲ ਸਾਰੇ ਸ਼ਰਾਬ ਪੀ ਕੇ ਮਸਤ ਹੋਣਗੇ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਇਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ, ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ।